श्री वाहिगुरु साहिब जी, श्री नानक अंगद गुरु अमरदास पदबंद रामदास अर्जन गुरु बर श्री हरगोबिंद हरि राय हर कृष्ण गुरु तेग बहादुर चंद दसवें गोबिंद सिंह गुरु नमो चरण अरबिंद जिसमें अमृत ज्ञान है माणक भगत वैराग गुरु ग्रंथ साहिब उद्द बंदो करि अनुराग श्री गुरु शब्द कमाए जिन जीते पंच विकार तिन संतन को बंदना सिर चरणन पर तार एकंकारा सतगुरु तेह प्रसाद सच होए वाहिगुरु जी की फतेह विघन विनाशन सोए कहाँ बुद्ध प्रभ तुच्छ हमारी वर्ण सकै महिमा जो तिहारी हम न सकत कर सिफत तुम्हारी आप ले हो तुम कथा सुधारी हम न सकत कर सिफत तुम्हारी आप ले हो तुम कथा सुधारी।
सतनाम श्री वाहे गुरु साहेब जी, एक हो तो चेलो उस पह चल खलो, सुन वह सिंगण परताए चलो, कह महावत देव हाथी पलाए, दोए दोए तीर फड़ दे चलाए, एक हो तो चेलो उस पह खलो।
वाहेगुरु जी का खालसा, वाहेगुरु जी की फतेह। दीन दयाल भगत वत्सल पूर्ण परमेश्वर सतगुरु धन धन श्री गुरु नानक देव साहिब जी महाराज, पंथ दे वाली सरबंस दानी वाली दो जहान, अमृत के दाते गुरदेव सतगुरु धन धन श्री गुरु गोबिंद सिंह साहिब जी महाराज, दसे गुरु साहबाना दी आत्मक जोत जाग दी जोत, चावर छतर तख्त सिंघासन दे मालक जुगो जुगा टल सतगुरु धन धन श्री गुरु ग्रंथ साहिब जी महाराज, गुरु दरबार अंदर जुड़ बैठे सतगुरु जी दी साजी निवाजी, गुरु खालसा गुरु रूप सात संगत जियो, आप जी वड्डियां भागां वाले हो जो गुरु जी दे दर्शन करके गुरु जी दे चरण परस के अपने जीवन दे समय नूं सफला कर रहे हो। सतगुरु जी ने बयान की कृपा की है, संध्या के समय के दिवान सजाए गए हैं, आप संगतां गुरु की हजूरी वेच जुड़ के बैठ रहे हो। सात संगत जीओ, अज धन धन श्री गुरु अमरदास महाराज जी का प्रकाश पुरब है। धन धन श्री गुरु अमरदास जी महाराज 1526 बिक्रमी संमत वैसाख सुदी 14 दिन शुक्रवार पहर रात रेंदे 5 मई 1469 ईस्वी नूं 76 कृतका सी। उस दिन धन धन माता लक्ष्मी जी जिन्हां दा नाम रूप कौर करके भी है, उन्हां दी कुख तों धन धन पिता बाबा तेज भान जी दे ग्रह विखे पिंड बासर के गिल्ला जिन्हों अजकल बासर के कहा जाता है, श्री अमृतसर साहब विखे सतगुरु जी ने अज बासर के पिंड वेच अवतार धारण किया है। आप संगतां नूं सतगुरु जी दे अवतार पुरब दियां बेअंत बेअंत वधाइयां होण। धन धन श्री गुरु अमरदास जी महाराज जिन्हां दी अकाथी कथा है, गुरु अमरदास की अकाथ कथा है, एक जीह कछ कही ना जाई। जिहड़े सतगुरां दी कथा कथिए कहन लग पईए ते कह नहीं सकदे, ऐसे गुरु जी महान हन। बाबा तेज भान जी दे भावें 4 सपुत्र सन, श्री गुरु अमरदास महाराज जी 4 भरा सन। सब तो वड्डे गुरु अमरदास महाराज जी सतगुरु जी दे जो तिने भरादा सन, ਉਹ ਵੀ ਬੜੇ ਗੁਣਾਂ ਦੇ ਸੰਪੰਨ ਸ਼ੁਭ ਗੁਣਾਂ ਵਾਲੇ ਗੁਰੂ ਅਮਰਦਾਸ ਮਹਾਰਾਜ ਜੀ ਦੇ ਭਗਤੀ ਰੂਪ ਨੇ ਸਮਝ ਲਓ ਧਾਰਿਆ ਹੈ ਸਰੂਪ। ਗੁਰੂ ਅਮਰਦਾਸ ਮਹਾਰਾਜ ਜੀ ਸੀਲ ਸੁਭਾਅ ਦੇ ਸ਼ੁਭ ਗੁਣ ਸਤ ਸੰਤੋਖ ਦਇਆ ਧਰਮ ਧੀਰਜ ਵੈਰਾਗ ਖੜ ਸੰਪਤੀ ਸਾਰੇ ਜਿਹੜੇ ਗੁਣ ਹੈ ਸਤਿਗੁਰੂ ਜੀ ਵਿੱਚ ਹਨ, ਜਿਸ ਕਰਕੇ ਭੱਟ ਸਾਹਿਬਾਨ ਵੀ ਕਹਿੰਦੇ ਹੈ ਗੁਰ ਅਮਰਦਾਸ ਨਿਜ ਭਗਤ ਹੈ ਦੇਖ ਦਰਸ ਪਾਵੋ ਮੁਕਤ। ਇਹ ਗੁਰੂ ਅਮਰਦਾਸ ਮਹਾਰਾਜ ਜੀ ਕੌਣ ਹਨ? ਜੋ ਪਰਮੇਸ਼ੁਰ ਪਰਮਾਤਮਾ ਆਪ ਹੈ ਨਾ, ਉਹਨਾਂ ਨੇ ਭਗਤ ਰੂਪ ਗੁਰੂ ਅਮਰਦਾਸ ਮਹਾਰਾਜ ਜੀ ਦਾ ਸਰੂਪ ਇਹ ਸਰੀਰ ਧਾਰਨ ਕੀਤਾ ਹੈ। ਜਿਨ੍ਹਾਂ ਦਾ ਦਰਸ਼ਨ ਹੋ ਜਾਵੇ ਤੇ ਉਹ ਪਾਵੋ ਮੁਕਤ ਕਲਿਆਣ ਪਾ ਲਈ ਦੀ ਹੈ। ਆਪ ਜੀ ਨੇ ਕਈ ਵਾਰ ਇਤਿਹਾਸ ਸਰਵਣ ਕੀਤਾ ਹੈ, ਸੰਖੇਪ ਵਿੱਚ ਆਪਾਂ ਵਿਚਾਰ ਕਰਾਂਗੇ ਕਿ ਗੁਰੂ ਅਮਰਦਾਸ ਮਹਾਰਾਜ ਜੀ ਗੰਗਾ ਇਸ਼ਨਾਨ ਕਰ ਜਾਇਆ ਕਰਦੇ ਸੀ, ਪਰ ਉੱਥੇ ਇਹ ਨਹੀਂ ਕਿ ਇਕੱਲਾ ਇਸ਼ਨਾਨ ਕਰਨ ਹੀ ਜਾਇਆ ਕਰਦੇ, ਗੁਰੂ ਜੀ ਗੁਰੂ ਦੀ ਭਾਲ ਵਿੱਚ ਸਨ। ਗੁਰੂ ਦੀ ਭਾਲ ਕਰਨ ਵਾਸਤੇ ਸਤਿਗੁਰੂ ਜੀ ਹਰ ਸਾਲ ਮਾਘ ਦੇ ਮਹੀਨੇ ਜਾਇਆ ਕਰਦੇ। ਭਾਈ ਸੰਤੋਖ ਸਿੰਘ ਜੀ ਨੇ ਲਿਖਿਆ ਹੈ ਕਿ 6 ਮਹੀਨੇ ਬਾਅਦ ਗੁਰੂ ਜੀ ਜਾਂਦੇ। ਇਸ ਤਰ੍ਹਾਂ ਜਦੋਂ ਗੁਰੂ ਜੀ ਜਾਂਦੇ ਰਿਸ਼ੀਕੇਸ਼ ਹੇਮਕੁੰਟ ਸਾਹਿਬ ਜਾਈਏ ਅਤੇ ਰਿਸ਼ੀਕੇਸ਼ ਰਸਤੇ ਵਿੱਚ ਹੀ ਆਉਂਦਾ ਹੈ। ਇਸੇ ਤਰ੍ਹਾਂ ਹਰਿਦੁਆਰ ਗੰਗਾ ਇਸ਼ਨਾਨ, ਉੱਥੇ ਗੁਰੂ ਜੀ ਜਾਂਦੇ ਪਰ ਗੁਰੂ ਜੀ ਦਾ ਮਨ ਨਾ ਮੰਨਦਾ ਕਿਸੇ ਪੰਡਿਤ ਦੇ, ਆਪ ਵੀ ਇਸ਼ਨਾਨ ਕਰਕੇ ਇੱਥੇ ਭਗਤੀ ਵਿੱਚ ਜੁੜ ਕੇ ਵਾਪਸ ਆ ਜਾਂਦੇ। ਇੱਕ ਵਾਰ ਕਹਿੰਦੇ ਜਦੋਂ 20ਵੀਂ ਵਾਰ ਸਤਿਗੁਰੂ ਜੀ ਨੇ ਇਸ਼ਨਾਨ ਕਰਨ ਗਏ ਹੈ ਨਾ, ਅਤੇ ਉੱਥੇ ਪਹੁੰਚੇ ਰਸਤੇ ਵਿੱਚ ਇੱਕ ਮੇੜੇ ਨਾਮ ਦਾ ਪਿੰਡ ਆਉਂਦਾ ਸੀ। ਉਹ ਪਿੰਡ ਵਿੱਚ ਇੱਕ ਬ੍ਰਾਹਮਣ ਰਹਿੰਦਾ ਸੀ ਦੁਰਗਾ ਦੱਤ, ਜੋ ਬੜਾ ਸਮੁੰਦਰਕ ਵਿਦਿਆ ਦਾ ਧਨੀ। ਸਮੁੰਦਰਕ ਵਿਦਿਆ ਕੀ? ਵੀ ਆ ਪੈਰਾਂ ਦੇ ਚਿੰਨ੍ਹ ਵੇਖ ਕੇ, ਹੱਥਾਂ ਦੇ ਚਿੰਨ੍ਹ ਵੇਖ ਕੇ, ਮੱਥੇ ਦੀਆਂ ਲਕੀਰਾਂ ਵੇਖ ਕੇ ਸਭ ਪਤਾ ਲਾ ਲੈਣਾ। ਅਤੇ ਸਤਿਗੁਰੂ ਜੀ ਗੰਗਾ ਦੇ ਇਸ਼ਨਾਨ ਕਰਨ ਜਾਂਦੇ ਸਮੇਂ ਇਹਦੇ ਸਥਾਨ ਦੀ ਜਿਹੜੀ ਸੰਗਤ ਸੀ, ਕੋਈ ਉੱਧਰ ਉੱਧਰ ਆਉਂਦੀ ਹੋਰ ਵੀ, ਉਹ ਇੱਥੇ ਰੁਕਦੀ ਸੀ, ਟਿਕਾਣਾ ਕਰਦੀ ਸੀ। ਜਦੋਂ ਗੁਰੂ ਅਮਰਦਾਸ ਮਹਾਰਾਜ ਜੀ ਨੇ ਇੱਥੇ ਆ ਕੇ ਪੜਾ ਕੀਤਾ, ਸੱਚੇ ਪਾਤਸ਼ਾਹ ਜੀ ਨੇ ਆਰਾਮ ਕਰ ਰਹੇ ਸੀ, ਸਤਿਗੁਰੂ ਜੀ ਨੇ ਚਰਨ ਆਪਣਾ ਉੱਪਰ ਕੀਤਾ ਹੋਇਆ ਸੀ, ਗੋਡੇ ਉੱਪਰ ਰੱਖਿਆ ਹੋਇਆ ਸੀ। ਉਸ ਵਕਤ 'ਤੇ ਦੁਰਗਾ ਦੱਤ ਨੇ ਜਦੋਂ ਵੇਖਿਆ ਗੁਰੂ ਜੀ ਦਾ ਚਰਨ, ਇਹ ਵੇਖ ਕੇ ਚੱਕਰਾਂ 'ਚ ਪੈ ਗਿਆ, ਕਿਉਂਕਿ ਸਤਿਗੁਰੂ ਜੀ ਦੇ ਚਰਨ ਵਿੱਚ ਪਦਮ ਰੇਖਾ ਸੀ। ਇਹ ਵਿਚਾਰ ਲੱਗਾ ਵੀ ਇਹ ਜਿਹੜੀ ਪਦਮ ਰੇਖਾ ਹੈ ਅਤੇ ਜਾਂ ਤਾਂ ਰੱਬੀ ਅਵਤਾਰ ਜਿਹੜੇ ਪਰਮੇਸ਼ੁਰ ਦੇ ਹੁੰਦੇ ਉਹਨਾਂ ਦੇ ਹੁੰਦੀ ਹੈ, ਅਤੇ ਜਾਂ ਇਹ ਚੱਕਰਵਰਤੀ ਪਾਤਸ਼ਾਹ ਦੇ ਹੁੰਦੀ ਹੈ, ਇਹ ਕੌਣ ਹੈ? ਇਹ ਚੱਕਰਵਰਤੀ ਜੇ ਪਾਤਸ਼ਾਹ ਹੈ ਤਾਂ ਸਾਦਾ ਲਿਬਾਸ ਕਿਉਂ ਪਾਇਆ ਹੋਇਆ ਹੈ? ਜੇ ਇਹ ਰੱਬੀ ਅਵਤਾਰ ਹੈ ਤਾਂ ਫਿਰ ਇਹ ਕਿਉਂ ਜਿਹੜਾ ਹੈ ਦੁਨੀਆਂ ਵਿੱਚ ਆਮ ਲੋਕਾਂ ਦੀ ਤਰ੍ਹਾਂ ਵਿੱਚ ਰਹੇ ਹੈ? ਇੰਨੇ ਚਿਰ ਨੂੰ ਸਤਿਗੁਰੂ ਜੀ ਜਿਹੜੇ ਵਿਸ਼ਰਾਮ ਕਰਕੇ ਉੱਠੇ, ਇਹ ਕੋਲ ਗਿਆ ਦੁਰਗਾ ਦੱਤ ਅਤੇ ਕਹਿਣ ਲੱਗਾ ਸੱਚੇ ਪਾਤਸ਼ਾਹ ਜੀ ਨੂੰ ਵੀ, ਮਹਾਰਾਜ ਜੀ ਉਸ ਵਕਤ 'ਤੇ ਗੁਰੂ ਜੀ ਗੁਰੂ ਨਹੀਂ ਬਣੇ ਸਨ ਅਜੇ, ਇਹ ਕਹਿਣ ਲੱਗਾ ਵੀ ਤੁਸੀਂ ਕੌਣ ਹੋ? ਤੁਸੀਂ ਚੱਕਰਵਰਤੀ ਪਾਤਸ਼ਾਹ ਹੋ ਜਾਂ ਅਵਤਾਰ ਹੋ? ਗੁਰੂ ਜੀ ਕਹਿਣ ਲੱਗੇ ਵੀ ਇਹ ਪੰਡਿਤ ਬ੍ਰਾਹਮਣ, ਸਾਨੂੰ ਨਹੀਂ ਪਤਾ ਅਸੀਂ ਕੌਣ ਹਾਂ ਅਤੇ ਕਿਉਂ ਵਿੱਚ ਰਹੇ ਹਾਂ, ਆ ਤੂੰ ਆਪਣੀ ਭੇਟਾ ਲੈ, ਕਿਉਂਕਿ ਇਹਦੇ ਸਥਾਨ 'ਤੇ ਰੁਕੇ ਹੋਏ ਸੀ। ਇਹ ਕਹਿਣ ਲੱਗਾ ਨਹੀਂ ਨਹੀਂ ਮਹਾਰਾਜ, ਮੈਂ ਭੇਟਾ ਨਹੀਂ ਲੈਣੀ ਹੈ, ਕਿਉਂਕਿ ਤੁਹਾਡੇ ਜਿਹੜੇ ਚਰਨ ਵਿੱਚ ਚਿੰਨ੍ਹ ਹੈ ਨਾ ਪਦਮ ਰੇਖਾ ਦਾ, ਇਹ ਤਾਂ ਇਹ ਹੈ ਕਿ ਤੁਸੀਂ ਕਿਸੇ ਨਾ ਕਿਸੇ ਦਿਨ ਤਖ਼ਤ 'ਤੇ ਬੈਠਣਾ ਹੈ, ਜਾਂ ਤਾਂ ਚੱਕਰਵਰਤੀ ਪਾਤਸ਼ਾਹ ਬਣੋਗੇ ਜਾਂ ਅਵਤਾਰ ਦੇ ਰੂਪ ਵਿੱਚ ਪ੍ਰਗਟ ਹੋਵੋਗੇ। ਉਹ ਜਿਸ ਦਿਨ ਤੁਸੀਂ ਤਖ਼ਤ 'ਤੇ ਬੈਠੇ ਜਾਂ ਅਵਤਾਰ ਦੇ ਰੂਪ ਵਿੱਚ ਪ੍ਰਗਟ ਹੋ ਗਏ, ਮੈਂ ਉਸੇ ਦਿਨ ਹੀ ਆਪਣੀ ਭੇਟਾਂ ਲਵਾਂਗਾ। ਕਿਉਂਕਿ ਇਹਦੇ ਮਨ 'ਚ ਵਿਚਾਰ ਸੀ ਵੀ ਜੇ ਅੱਜ ਮੈਂ ਕੋਈ ਭੇਟਾ ਲੈ ਲਈ ਅਤੇ ਅੱਜ ਦੇ ਗੁਰੂ ਜੀ ਹਲੇ ਕੋਈ ਚੱਕਰਵਰਤੀ ਪਾਤਸ਼ਾਹ ਰੂਪ ਵਿੱਚ ਵੀ ਨਹੀਂ ਹੈ ਅਤੇ ਨਾ ਰੱਬੀ ਅਵਤਾਰ ਦੇ ਰੂਪ ਵਿੱਚ ਹੀ ਦੇ ਹੈ। ਅਤੇ ਇਹਦੇ ਮਨ 'ਚ ਸੀ ਵੀ ਉਦੋਂ ਜੇ ਰੱਬੀ ਅਵਤਾਰ ਦਾ ਤਖ਼ਤ ਇਹਨਾਂ ਦੇ ਉੱਪਰ ਚੌਰ ਸਾਹਿਬ ਝੁੱਲ ਗਿਆ ਤਾਂ ਮੈਂ ਮੁਕਤੀ ਮੰਗ ਲਵਾਂਗਾ, ਅਤੇ ਜੇ ਇਹ ਚੱਕਰਵਰਤੀ ਪਾਤਸ਼ਾਹ ਨਿਕਲੇ ਅਤੇ ਰਹਿੰਦੀਆਂ ਪੁਸ਼ਤਾਂ ਤੱਕ ਜਿਹੜਾ ਹੈ ਉਹ ਇਹਨਾਂ ਕੋਲ ਅੰਨ ਧਨ ਲਵਾਂਗਾ। ਇਹ ਨੇ ਮਨ 'ਚ ਰੱਖੀ। ਸਤਿਗੁਰੂ ਜੀ ਕਹਿਣ ਲੱਗੇ ਵੀ ਕਰਤਾਰ ਦੀ ਰਜ਼ਾ ਜੋ ਹੋਵੇਗਾ ਇਹਨੇ ਆਪਣੀ ਭੇਟਾ ਨਾ ਲਈ। ਸਤਿਗੁਰ ਜੀ ਜਿਹੜੇ ਹੈ ਜਦੋਂ ਚੱਲਦੇ ਚੱਲਦੇ ਬਾਸਰਕੇ ਦੇ ਨੇੜੇ ਪਹੁੰਚਣ ਵਾਲੇ ਸੀ, ਰਸਤੇ ਵਿੱਚ ਇੱਕ ਬ੍ਰਹਮਚਾਰੀ ਮਿਲ ਗਿਆ। ਉਹ ਬ੍ਰਹਮਚਾਰੀ ਜਦੋਂ ਮਿਲਿਆ ਅਤੇ ਉਹ ਗੁਰੂ ਜੀ ਦਾ ਜਿਹੜਾ ਪ੍ਰੇਮ ਵਾਲਾ ਸੁਭਾਅ ਵੇਖ ਕੇ ਵੀ ਬੜੇ ਸੀਲ ਸੁਭਾਅ ਦੇ ਹੈ, ਬਚਨਾਂ ਦੇ ਬੜੇ ਕਮਾਈ ਵਾਲੇ ਹੈ, ਤਾਂ ਉਹ ਸਤਿਗੁਰੂ ਜੀ ਨਾਲ ਚੱਲਦਾ ਚੱਲਦਾ ਬਾਸਰਕੇ ਪਿੰਡ ਆ ਗਿਆ। ਸੱਚੇ ਪਾਤਸ਼ਾਹ ਜੀ ਗ੍ਰਹਿਸਥੀ ਜੀਵਨ ਵਿੱਚ ਸਨ, ਗੁਰੂ ਜੀ ਦੀ ਬੀਬੀ ਰਾਮੋ ਜੀ ਜੇ ਜੋ ਸਨ, ਮਾਤਾ ਰਾਮੋ ਜੀ ਦੇ ਨਾਲ ਗੁਰੂ ਜੀ ਦੀ ਸ਼ਾਦੀ ਹੋਈ ਸੀ, ਅਤੇ ਸਤਿਗੁਰੂ ਜੀ ਦੀ ਸੰਤਾਨ ਬਾਬਾ ਮੋਹਨ ਜੀ, ਬਾਬਾ ਮੋਹਰੀ ਜੀ, ਇਸ ਤਰ੍ਹਾਂ ਬੀਬੀ ਭਾਨੀ ਜੀ ਅਤੇ ਬੀਬੀ ਦਾਨੀ ਜੀ, ਇਹ ਸਤਿਗੁਰੂ ਜੀ ਦੀ ਸੰਤਾਨ ਸਨ। ਚਲੋ ਗ੍ਰਹਿਸਥ ਜੀਵਨ ਦੇ ਹੋਣ ਦੇ ਕਰਕੇ ਇਹਨੂੰ ਘਰ ਲਿਆ, ਇਹ ਬ੍ਰਹਮਚਾਰੀ ਨੂੰ ਚੰਗੀ ਸੇਵਾ ਕੀਤੀ, ਜਿੱਥੇ ਸਤਿਗੁਰ ਜੀ ਦਾ ਆਪਣਾ ਆਸਣ ਸੀ ਉੱਥੇ ਨਾਲ ਹੀ ਇਹਦਾ ਲਾ ਦਿੱਤਾ। ਉਹ ਰਾਤ ਜਦੋਂ ਭੋਜਨ ਪ੍ਰਸ਼ਾਦਾ ਛਕ ਲਿਆ, ਆ ਵਿਚਾਰਾਂ ਪਰਮਾਰਥ ਦੀਆਂ ਚੱਲਦੇ ਚੱਲਦੇ, ਗਿਆਨ ਦੀਆਂ ਵਿਚਾਰਾਂ ਚੱਲਦੇ ਚੱਲਦੇ ਗੱਲ ਚੱਲੀ, ਇਹ ਕਹਿਣ ਲੱਗਾ ਬ੍ਰਹਮਚਾਰੀ ਕਿ ਤੁਹਾਡੇ ਬਚਨ ਬੜੇ ਮੁੱਲ ਦੇ ਹੈ, ਬੜੇ ਕਮਾਈ ਵਾਲੇ ਬਚਨ ਹੈ, ਤੁਹਾਡਾ ਸੁਭਾਅ ਜਿੱਡਾ ਵਧੀਆ ਹੈ, ਮੈਂ ਚਾਹੁੰਦਾ ਵੀ ਤੁਹਾਡਾ ਗੁਰੂ ਕੌਣ ਹੈ, ਤੁਹਾਡੇ ਗੁਰੂ ਦੇ ਮੈਂ ਦਰਸ਼ਨ ਕਰਨਾ ਚਾਹੁੰਦਾ। ਉਸ ਵਕਤ ਗੁਰੂ ਜੀ ਨੇ ਲੰਮਾ ਹੋਕਾ ਭਰ ਕੇ ਕਿਹਾ ਵੀ ਇਹ ਬ੍ਰਹਮਚਾਰੀ ਸਾਡੇ ਭਾਅ ਕਿੱਥੇ ਇੰਨੇ ਗੁਰੂ ਵਾਲੇ ਹੋ ਜਾਈਏ, ਅਸੀਂ ਤਾਂ ਗੁਰੂ ਦੀ ਤਲਾਸ਼ ਹੀ ਕਰਦੇ ਫਿਰ ਰਹੇ ਹਾਂ। ਉਹ ਜਦੋਂ ਉਹਨੇ ਬ੍ਰਹਮਚਾਰੀ ਨੇ ਸੁਣਿਆ ਤਾਂ ਬੜੇ ਗੁੱਸੇ ਵਿੱਚ ਆ ਗਿਆ, ਇੰਨਾ ਕ੍ਰੋਧਵਸ ਹੋਇਆ ਗੁਰੂ ਜੀ ਨੂੰ, ਗੁਰੂ ਅਮਰਦਾਸ ਜੀ ਨੂੰ ਬੁਰਾ ਭਲਾ ਕਹਿਣ ਲੱਗ ਪਿਆ, ਕਹਿੰਦਾ ਅੱਜ ਤੱਕ ਮੈਂ ਕਿਸੇ ਨਗੁਰੇ ਦੇ ਹੱਥੋਂ ਖਾਣਾ ਨਹੀਂ ਸੀ ਖਾਧਾ, ਕੋਈ ਸਤਸੰਗ ਨਹੀਂ ਕੀਤਾ ਸੀ, ਅਤੇ ਅੱਜ ਤੁਹਾਡੇ ਨਾਲ ਮਿਲ ਕੇ ਮੈਂ ਤਾਂ ਆਪਣੇ ਸਾਰੇ ਪੋਨੇ ਨਸ਼ਟ ਕਰ ਲਏ ਆ। ਬੜੇ ਗੁਰੂ ਜੀ ਡੱਗਣ ਉਹਨੂੰ, ਰਾਤ ਦਾ ਸਮਾਂ ਸੀ, ਉਹਨੇ ਰਾਤ ਦੀ ਤਿਆਰੀ ਕਰ ਲਈ ਨਿਕਲਣ ਦੀ, ਗੁਰੂ ਜੀ ਹੱਥ ਜੋੜਨ ਉਹਦੇ ਅੱਗੇ, ਉਹ ਮੰਨੇ ਨਾ, ਕਹਿੰਦਾ ਕਹਿੰਦਾ ਚੱਲ ਗਿਆ ਵੀ ਆ ਨਗੁਰੇ ਦੇ ਹੱਥੋਂ ਮੈਂ ਅੱਜ ਛੱਕ ਕੇ ਅਤੇ ਆਪਣਾ ਸਾਰਾ ਜਨਮ ਹੀ ਭ੍ਰਸ਼ਟ ਕਰ ਲਿਆ, ਮੈਨੂੰ ਤਾਂ ਫਿਰ ਤਪ ਕਮਾਉਣਾ ਪੈਣਾ ਹੈ। ਬਸ ਫਿਰ ਕੀ ਸੀ, ਗੁਰੂ ਅਮਰਦਾਸ ਮਹਾਰਾਜ ਜੀ ਜੇ ਰਾਤ ਨੂੰ ਅੱਖਾਂ ਵਿੱਚ ਨੀਂਦ ਨਾ ਪਵੇ, ਕਿਉਂਕਿ ਜਿਹੜੀ ਵਿਛੋੜੇ ਦਾ ਨੀਂਦ ਹੁੰਦੀ ਉਹ ਕਦੀ ਪੈਂਦੀ ਨਹੀਂ, ਜਿਨ੍ਹਾਂ ਦੇ ਅੰਦਰ ਵਿਛੋੜੇ ਦਾ ਰੋਗ ਹੈ, ਰੋਗੀ ਸੋਗੀ ਭੋਗੀ ਵਿਜੋਗੀ, ਇਹਨਾਂ ਨੂੰ ਕਦੀ ਨੀਂਦ ਨਹੀਂ ਆਉਂਦੀ ਹੈ। ਗੁਰੂ ਮਹਾਰਾਜ ਨੇਤਰਾਂ ਵਿੱਚ ਨੀਂਦ ਨਾ ਪਵੇ, ਉਸ ਦਿਨ ਤੋਂ ਹੀ ਇੰਨਾ ਵਿਆਕੁਲ ਹੋ ਗਏ, ਨੇਤਰਾਂ 'ਚ ਜਾਲੀ ਵਿੰਦਾ ਜਾਂਦਾ ਹੈ ਵੀ ਕਦੋਂ ਗੁਰੂ ਮਿਲਣ, ਕਿਸੇ ਦੇ ਦਿਲ ਮੰਨੇ ਨਾ, ਕੋਈ ਪੂਰਾ ਗੁਰੂ ਲੱਭੇ ਨਾ। ਇੱਕ ਦਿਨ ਜੋ ਇਹਨਾਂ ਦੇ ਭਰਾਤਾ ਜੀ ਸਨ ਨਾ, ਗੁਰੂ ਅਮਰਦਾਸ ਜੀ ਦੇ, ਉਹਨਾਂ ਦੇ ਪੁੱਤਰ ਘਰ ਬੀਬੀ ਅਮਰੋ ਜੀ ਵਿਆਹੇ ਹੋਏ ਸਨ, ਗੁਰੂ ਅੰਗਦ ਦੇ ਮਹਾਰਾਜ ਜੀ ਦੇ ਸਪੁੱਤਰੀ ਜੀ। ਉਹ ਅੰਮ੍ਰਿਤ ਵੇਲੇ ਪਹਿਰ ਰਾਤ ਰਹਿੰਦੇ, ਉੱਠ ਕੇ ਇਸ਼ਨਾਨ ਕਰਦੇ ਅਤੇ ਇਸ਼ਨਾਨ ਕਰਕੇ ਬਾਣੀ ਪੜ੍ਹਦੇ ਹੁੰਦੇ ਸਨ ਰੋਜ਼। ਪਹਿਲਾਂ ਤਾਂ ਕਦੀ ਧਿਆਨ ਨਾ ਦਿੱਤਾ, ਹੁਣ ਤਾਂ ਨੀਂਦ ਨਹੀਂ ਸੀ ਪੈਂਦੀ ਨੇਤਰਾਂ ਵਿੱਚ, ਜਿਸ ਕਰਕੇ ਇੱਕ ਦਿਨ ਬੀਬੀ ਅਮਰੋ ਜੀ ਸਾਰੀ ਸੌਚ ਕਿਰਿਆ ਕਰਕੇ ਇਸ਼ਨਾਨ ਕਰਕੇ ਅਤੇ ਉਹਨਾਂ ਨੇ ਫਿਰ ਕੀ ਕੀਤਾ ਵੀ ਜਪਜੀ ਸਾਹਿਬ ਦਾ ਪਾਠ ਕਰੀ ਜਾਣ। ਜਪਜੀ ਸਾਹਿਬ ਦਾ ਪਾਠ ਕਰਕੇ ਫਿਰ ਜਦੋਂ ਲੱਸੀ ਰਿੜਕਣ ਲੱਗੇ ਹੈ ਨਾ, ਮਧਾਣੀ ਵਿੱਚ ਪਾਈ ਹੈ ਚਾਟੀ ਵਿੱਚ, ਉਸ ਵਕਤ ਗੁਰਬਾਣੀ ਪੜ੍ਹਦੇ ਸੀ ਆਸਾ ਦੀ ਵਾਰ, ਸ਼ਬਦ ਪੜ੍ਹ ਰਹੇ ਹੈ ਬਲਹਾਰੀ ਗੁਰ ਆਪਣੇ ਦਿਉਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ ਕਤਰਾ ਲਾਗੀ ਵਾਰ। ਗੁਰੂ ਜੀ ਦੇ ਜਦੋਂ ਕੰਨਾਂ ਵਿੱਚ ਸ਼ਰਾਵਣਾਂ ਦੇ ਵਿੱਚ ਬਚਨ ਪਏ, ਉੱਥੇ ਨਿਹਾਲ ਹੋ ਗਏ ਹੈ। ਫਿਰ ਤਾਂ ਚੋਰੀ ਚੋਰੀ ਛੁਪ ਕੇ ਸੁਣ ਲੱਗੇ ਵੀ ਕਿਤੇ ਮੇਰੀ ਆਵਾਜ਼ ਸੁਣ ਕੇ ਕਿਤੇ ਨੂੰਹ ਰਾਣੀ ਜਿਹੜੀ ਚੁੱਪ ਨਾ ਕਰ ਜੇ। ਜਦੋਂ ਖੜਕਾ ਹੋਇਆ ਬੀਬੀ ਅਮਰੋ ਜੀ ਉਸ ਵਕਤ ਚੁੱਪ ਕਰਕੇ, ਫਿਰ ਜਿਹੜਾ ਸੱਸ ਦੇ ਕਹਿਣ ਉੱਪਰ ਵੀ ਪੁੱਤਰੀ ਚੰਗੇ ਕੰਮ ਵਾਸਤੇ ਕਦੀ ਜਿਹੜਾ ਹੈ ਚੁੱਪ ਨਹੀਂ ਕਰੀਦਾ ਹੈ, ਤੁਸੀਂ ਤਾਂ ਹਰੀ ਜਸ ਕਰ ਰਹੇ ਹੋ, ਤੁਸੀਂ ਬਾਣੀ ਪੜ੍ਹੋ। ਫਿਰ ਸ਼ਬਦ ਪੜਿਆ ਹੈ, ਉਹ ਸ਼ਬਦ ਜਦੋਂ ਸੁਣੇ ਗੁਰੂ ਅਮਰਦਾਸ ਮਹਾਰਾਜ ਜੀ ਨੇ ਐਸਾ ਮਨ ਬਿੰਦਿਆ ਗਿਆ, ਕਹਿਣ ਲੱਗੇ ਪੁੱਤਰੀ ਆ ਸਾਡੇ 'ਤੇ ਮਿਹਰ ਕਰ ਵੀ ਇਹ ਗੁਰੂ ਕਿਸ ਦੀ ਬਾਣੀ ਹੈ। ਬੀਬੀ ਅੰਬਰੋ ਜੀ ਕਹਿਣ ਲੱਗੇ ਵੀ ਇਹਦੇ ਜੋ ਨਿਰਗੁਣ ਸਰੂਪ ਸਰਗੁਣ ਸਰੂਪ ਹੋ ਕੇ ਵਰਤੇ ਹੈ ਗੁਰੂ ਨਾਨਕ ਦੇਵ ਮਹਾਰਾਜ, ਉਹਨਾਂ ਦੀ ਬਾਣੀ ਹੈ। ਕਹਿਣ ਲੱਗੇ ਗੁਰੂ ਅਮਰਦਾਸ ਜੀ ਸਾਨੂੰ ਮਿਲਾਓ ਉਹਨਾਂ ਨਾਲ। ਕਹਿੰਦੇ ਵੀ ਉਹਨਾਂ ਨਾਲ ਤਾਂ ਨਹੀਂ ਹੁਣ ਬੁਲਾ ਸਕਦੇ, ਉਹਨਾਂ ਨੇ ਜਿਹੜੀ ਆਪਣੀ ਜੋਤ ਹੈ ਉਹ ਸਾਡੇ ਪਿਤਾ ਗੁਰੂ ਅੰਗਦ ਦੇਵ ਮਹਾਰਾਜ ਜੀ ਵਿੱਚ ਜਿਹੜੀ ਪ੍ਰਵੇਸ਼ ਕਰ ਦਿੱਤੀ ਹੈ। ਗੁਰੂ ਅਮਰਦਾਸ ਮਹਾਰਾਜ ਜੀ ਕਹਿਣ ਲੱਗੇ ਵੀ ਸਾਨੂੰ ਜਲਦੀ ਮਿਲਾਓ ਉਹਨਾਂ ਨਾਲ, ਬੜੇ ਵਿਆਕੁਲ ਸਨ। ਉਸ ਵਕਤ ਕਿਹਾ ਵੀ ਸਾਨੂੰ ਆਗਿਆ ਨਹੀਂ ਗੁਰੂ ਦੀ, ਪਿਤਾ ਗੁਰੂ ਜੀ ਦੀ, ਵੀ ਬਿਨਾਂ ਆਗਿਆ ਤੇ ਮਿਲਣ ਜਾਈਏ। ਵਾਰ ਵਾਰ ਕਹਿਣ ਦੀ ਫਿਰ ਤਿਆਰੀ ਕੀਤੀ। ਜਦੋਂ ਖਡੂਰ ਸਾਹਿਬ ਗਏ ਹੈ, ਇਹਨਾਂ ਨੂੰ ਬਾਹਰ ਹੀ ਬਿਠਾ ਦਿੱਤਾ ਹੈ। ਗੁਰੂ ਅਮਰਦਾਸ ਜੀ ਨੂੰ ਬਾਹਰ ਬਿਠਾ ਕੇ ਕਹਿਣ ਲੱਗੇ ਵੀ ਪਿਤਾ ਜੀ ਤੁਸੀਂ ਇੱਥੇ ਖੜੋ ਅਤੇ ਅਸੀਂ ਗੁਰੂ ਜੀ ਦੀ ਆਗਿਆ ਲੈ ਕੇ, ਪਿਤਾ ਗੁਰੂ ਦੀ ਆਗਿਆ ਲੈ ਕੇ ਤੁਹਾਨੂੰ ਬੁਲਾਉਂਦੇ ਹਾਂ। ਉੱਥੇ ਜਾ ਗਏ ਆ, ਜਦੋਂ ਗੁਰੂ ਅੰਗਦ ਦੇਵ ਮਹਾਰਾਜ ਜੀ ਕਹਿਣ ਲੱਗੇ ਵੀ ਪੁੱਤਰੀ ਸਾਡੀ ਆਗਿਆ ਨਹੀਂ ਸੀ, ਆ ਤੁਸੀਂ ਆਪਣੇ ਆਪ ਹੀ ਆ ਗਏ ਹੋ। ਅੰਦਰ ਜਾਮੀ ਸਨ ਗੁਰੂ ਜੀ, ਕਹਿਣ ਲੱਗੇ ਜੇ ਆਪ ਹੀ ਆ ਗਏ ਉਹ, ਜਿਨ੍ਹਾਂ ਨੂੰ ਪਿੱਛੇ ਲੈ ਕੇ ਆਇਓ ਨਾਲ, ਉਹਨਾਂ ਨੂੰ ਪਿੱਛੇ ਕੋਈ ਛੱਡ ਦਿੱਤਾ ਹੈ ਉਹਨਾਂ ਨੂੰ ਵੀ ਨਾਲ ਲੈ ਕੇ ਆਓ। ਉਸ ਵਕਤ ਬੀਬੀ ਅਮਰੋ ਜੀ ਨੇ ਜਦੋਂ ਇਸ ਤਰ੍ਹਾਂ ਸੁਣੇ ਬਚਨ, ਪ੍ਰਸੰਨ ਹੋ ਗਏ ਹੈ, ਅਤੇ ਇੱਕ ਸਿੱਖ ਨੇ ਜਾ ਕੇ ਸਤਿਗੁਰੂ ਜੀ ਨੂੰ ਲੈ ਕੇ ਆਉਂਦਾ ਹੈ, ਗੁਰੂ ਅਮਰਦਾਸ ਜੀ ਨੂੰ। ਇੱਥੇ ਆਏ ਆ ਕੁੜਮ ਜਾਣ ਕੇ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਗਲੇ ਮਿਲ ਲੱਗੇ ਹੈ, ਪਰ ਗੁਰੂ ਅਮਰਦਾਸ ਮਹਾਰਾਜ ਜੀ ਚਰਨਾਂ 'ਤੇ ਢਹਿ ਪਏ। ਉਸ ਵਕਤ ਕਹਿਣ ਲੱਗੇ ਸੱਚਾ ਪਾਤਸ਼ਾਹ ਮੈਂ ਰਿਸ਼ਤੇਦਾਰੀ ਵਜੋਂ ਨਹੀਂ, ਮੈਂ ਤਾਂ ਤੁਹਾਡਾ ਸੇਵਕ ਬਣ ਲਈ ਆਇਆ ਹਾਂ। ਉਸ ਵਕਤ ਮੱਥਾ ਟੇਕ ਦਿੱਤਾ ਚਰਨਾਂ ਉੱਪਰ, ਦਰਸ਼ਨ ਕਰਦਿਆਂ ਸਾਰ ਗੁਰੂ ਅੰਗਦ ਦੇਵ ਮਹਾਰਾਜ ਜੀ ਦਾ ਸ਼ਾਂਤੀ ਆ ਗਈ ਹੈ, ਮਨ ਟਿਕਾਓ ਵਿੱਚ ਆ ਗਿਆ, ਭਰੋਸਾ ਹੋ ਗਿਆ ਵੀ ਇਹ ਪੂਰਨ ਗੁਰੂ ਹਨ। ਫਿਰ ਵੀ ਇੱਛਾ ਜਾਗੀ ਹੈ ਵੀ ਇੱਕ ਵਾਰ ਗੁਰੂ ਜੀ ਦੀ ਅੰਤਰਜਾਮਤਾ ਜਿਹੜੀ ਪਰਖਣ ਵਾਸਤੇ ਮਨ 'ਚ ਆਇਆ ਹੈ। ਉਸ ਦਿਨ ਜਦੋਂ ਗਏ ਹੈ, ਲੰਗਰ ਵੀ ਤਿਆਰ ਹੋ ਗਿਆ ਸੀ, ਸੰਗਤ ਬੈਠੀ ਹੋਈ ਸੀ। ਗੁਰੂ ਅੰਗਦ ਦੇਵ ਮਹਾਰਾਜ ਜੀ ਜਿਹੜਾ ਛਕਦੇ ਸੀ, ਫਿਰ ਸੰਗਤ ਛਕਦੀ ਸੀ। ਉੱਥੇ ਬਾਬਾ ਬੁੱਢਾ ਸਾਹਿਬ ਜੀ ਬ੍ਰਹਮ ਗਿਆਨੀ, ਉਹ ਵੀ ਮਹਾਂਪੁਰਖ ਗੁਰੂ ਘਰ ਦੇ, ਉੱਥੇ ਜਦੋਂ ਲੰਗਰ ਵਿੱਚ ਬੈਠੇ ਹੈ, ਗੁਰੂ ਅਮਰਦਾਸ ਮਹਾਰਾਜ ਜੀ ਨੇ ਉਸ ਵਕਤ ਇਹ ਮਨ 'ਚ ਇੱਛਾ ਕੀਤੀ ਵੀ ਗੁਰੂ ਜੀ ਦੇ ਅੰਤਰਜਾਮਤਾ ਪਰਖਣੀ ਜਾਈ ਹੈ, ਵੀ ਜੇ ਗੁਰੂ ਪੂਰੇ ਹੈ ਨਾ, ਅਸ ਆਪਣਾ ਸ਼ੀਤ ਪ੍ਰਸ਼ਾਦ ਛਕਿਆ ਹੋਇਆ ਭੋਜਨ ਸਾਨੂੰ ਦੇਣ। ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਸਾਰਾ ਜਦੋਂ ਭੋਜਨ ਛਕਿਆ ਨਾ, ਕੁਝ ਵਿੱਚ ਭੋਜਨ ਛੱਡ ਕੇ ਕਿਹਾ, ਸਿੱਖ ਨੂੰ ਜਿਹਦੀ ਸੇਵਾ ਸੀ ਲੱਗੀ ਹੋਈ ਗੁਰੂ ਜੀ ਨੂੰ ਪ੍ਰਸ਼ਾਦਾ ਛਕਾਉਣ ਦੀ, ਕਿਹਾ ਪੁਰਖਾ ਉਹ ਜਿਹੜਾ ਸਾਹਮਣੇ ਸਿੱਖ ਬਜ਼ੁਰਗ ਵੱਡੀ ਉਮਰ ਦਾ ਜਾਇਆ ਹੋਇਆ ਨਾ, ਆ ਉਹਨੂੰ ਸਾਡਾ ਭੋਜਨ ਪ੍ਰਸ਼ਾਦਾ ਦੇ ਗਿਆ ਸੀ ਤੇ ਪ੍ਰਸ਼ਾਦ। ਉਹ ਸਿੱਖ ਜਦੋਂ ਉੱਥੇ ਲੈ ਕੇ ਗਿਆ ਹੈ, ਫਿਰ ਦੇ ਕਦੇ ਪ੍ਰੇਮ ਦੀ ਹੱਦ ਹੀ ਨਾ ਰਹੀ, ਇੰਨਾ ਪ੍ਰੇਮ ਬਣ ਗਿਆ ਗੁਰੂ ਅਮਰਦਾਸ ਮਹਾਰਾਜ ਦਾ, ਪੂਰਾ ਭਰੋਸਾ ਹੋ ਗਿਆ। ਫਿਰ ਤਾਂ ਇੰਨੀ ਸੇਵਾ ਕਮਾਈ, 12 ਸਾਲ ਗੁਰੂ ਜੀ ਨੇ ਸੇਵਾ ਕੀਤੀ। ਇਸ ਤਰ੍ਹਾਂ ਗੁਰੂ ਅਮਰਦਾਸ ਮਹਾਰਾਜ ਜੀ ਸੱਚੇ ਪਾਤਸ਼ਾਹ ਜੀ ਦਾ, ਅੱਜ ਪ੍ਰਕਾਸ਼ ਪੁਰਬ ਹੈ ਸਾਧ ਸੰਗਤ ਜੀ, ਸੰਖੇਪ ਦੇ ਵਿੱਚ ਇਤਿਹਾਸ ਸੁਣਾਇਆ, ਕਿਉਂਕਿ ਸਮੇਂ ਦੇ ਲਿਹਾਜ਼ ਨਾਲ ਗੁਰੂ ਅਮਰਦਾਸ ਮਹਾਰਾਜ ਦੀ ਮਹਿਮਾ ਭੱਟ ਸਾਹਿਬਾਨ ਕਰਦੇ ਕਹਿੰਦੇ ਹੈ, ਕਨ ਹਰ ਬੂੰਦ ਬਸੋਰੋ ਮਾਵਲ ਕੁਸੁਮ ਬਸੰਤ ਗਨੰਤਨ ਆਵੈ, ਰਾਵ ਸਸ ਕਿਰਨ ਉਦਰ ਸਾਗਰ ਕੋ ਗੰਗ ਤਰੰਗ ਅੰਤ ਕੋ ਪਾਵੈ, ਰੁਦਰ ਧਿਆਨ ਗਿਆਨ ਸਤਿਗੁਰ ਗੇ ਕਬ ਜਨ ਭਲ ਉਨਹਿ ਜੋ ਗਾਵੈ, ਪੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਨ ਆਵੈ। ਇਹ ਗੁਰੂ ਅਮਰਦਾਸ ਮਹਾਰਾਜ ਜੀ ਅੱਜ ਜਿੰਨੀਆਂ ਉਹਦੇ ਚੀਜ਼ਾਂ ਦੱਸੀਆਂ ਕਿ ਆ ਬੂੰਦਾਂ ਵਸਦੀਆਂ ਕੋਈ ਗਿਣ ਸਕਦਾ, ਬਸੰਤ ਦੇ ਫੁੱਲ ਗਿਣ ਸਕਦਾ ਹੈ, ਆ ਚੰਦਰਮਾ ਦੇ ਸੂਰਜ ਦੀਆਂ ਕਿਰਨਾਂ ਕੋਈ ਗਿਣ ਸਕਦਾ ਹੈ, ਆ ਗੰਗਾ ਦੇ ਵਿੱਚ ਉੱਠਣ ਵਾਲੀਆਂ ਲਹਿਰਾਂ ਕੋਈ ਗਿਣ ਸਕਦਾ ਹੈ, ਸ਼ਿਵ ਜੀ ਜਿੰਨੀ ਸਮਾਧੀ ਲਾਉਂਦਾ 88,000 ਵਾਰਾਂ ਉਹ ਵੀ ਕੋਈ ਲਾ ਸਕਦਾ ਹੈ, ਇੰਨਾ ਗਿਆਨ ਹੈ ਵਿਸ਼ਨੂੰ ਭਗਵਾਨ ਨੂੰ ਉਹ ਵੀ ਕੋਈ ਸਮਝ ਸਕਦਾ ਕਰ ਸਕਦਾ ਹੈ। ਪਰ ਹੇ ਗੁਰੂ ਅਮਰਦਾਸ ਮਹਾਰਾਜ ਜੀ, ਜਿਹੜੀ ਤੁਹਾਡੀ ਉਪਮਾ, ਇਹਨਾਂ ਦੀ ਤੁਹਾਡੀ ਵਡਿਆਈ ਹੈ, ਉਹ ਤਾਂ ਤੁਹਾਨੂੰ ਕਹਿਣੀ ਪੈਂਦੀ, ਜੀਵਾਂ ਦੇ ਬਸ ਨਹੀਂ ਕੁਝ ਕਹਿ ਸਕਦੇ। ਐਸੇ ਗੁਰੂ ਅਮਰਦਾਸ ਮਹਾਰਾਜ ਦਾ ਅੱਜ ਪ੍ਰਕਾਸ਼ ਪੁਰਬ ਹੈ ਸੰਗਤ ਜੀ, ਆਪ ਸੰਗਤਾਂ ਨੂੰ ਗੁਰੂ ਜੀ ਦੇ ਪ੍ਰਕਾਸ਼ ਪੁਰਬ ਦੀਆਂ ਬੇਅੰਤ ਬੇਅੰਤ ਵਧਾਈਆਂ ਹੋਣ। ਗੁਰੂ ਮਹਾਰਾਜ ਕਿਰਪਾ ਕਰਨ, ਸਨ ਨਾਮ ਦਾਨ ਬਖਸ਼ਣ, ਸੇਵਾ ਸਿਮਰਨ ਭਗਤੀ ਬਖਸ਼ਣ, ਸਾਨੂੰ ਜੀਵਨ ਸਾਡਾ ਚੰਗਾ ਬਖਸ਼ੇ ਮਹਾਰਾਜ ਜੀ, ਜਿਸ ਕਰਕੇ ਸਾਡਾ ਭਲਾ ਹੋ ਸਕੇ। ਜਿੱਥੇ ਗੁਰੂ ਮਹਾਰਾਜ ਜੀ ਦਾ ਅੱਜ ਪ੍ਰਕਾਸ਼ ਪੁਰਬ ਹੈ, ਉੱਥੇ ਅੱਜ ਛੋਟਾ ਘੱਲੂ ਘਾਰਾ ਵੀ ਹੋਇਆ ਹੈ, ਜਿਹਦੇ ਵਿੱਚ ਸਿੰਘ ਬਹੁਤ ਸ਼ਹੀਦ ਹੋਏ ਸਨ। ਇਹ ਜਦੋਂ ਜਸਪਤ ਰਾਏ ਜਿਹੜਾ ਲਖਪਤ ਰਾਏ ਦਾ ਜਿਹੜਾ ਸੀ ਨਾ ਭਰਾ ਸੀ, ਇਹਨੇ ਬੜੀ ਆਦਤ ਚੁੱਕੀ ਹੋਈ ਸੀ, ਸਿੰਘਾਂ ਨੇ ਮਾਰ ਕੇ ਇਹਦੇ ਧੌਣ 'ਤੇ ਤਲਵਾਰ ਇਹਦੀ ਧੌਣ ਲਾ ਛੱਡੀ। ਫਿਰ ਇਹਦਾ 500 ਰੁਪਇਆ ਲੈ ਕੇ ਅਤੇ ਇਹਦਾ ਸਿਰ ਜਿਹੜਾ ਮੋੜਿਆ ਸੀ। ਉਸ ਵਕਤ ਲਖਪਤ ਰਾਏ ਕਹਿਣ ਲੱਗਾ ਨਵਾਬ ਖਾਨ ਨੂੰ, ਇਹ ਨਵਾਬ ਖਾਨ ਸਾਹਿਬ ਜਿਹੜਾ ਜ਼ਕਰੀਆ ਖਾਨ ਹੈ, ਕਹਿੰਦਾ ਜ਼ਕਰੀਆ ਸਾਹਿਬ ਜੀ, ਆ ਜਿੰਨਾ ਚਿਰਾਂ ਦਾ ਮੈਂ ਇਹਨਾਂ ਸਿੰਘਾਂ ਨੂੰ ਸਿੱਖਾਂ ਨੂੰ ਕਹਿੰਦਾ ਇਹਨਾਂ ਦੀਆਂ ਪੱਗਾਂ ਲਾ ਕੇ ਇਹਨਾਂ ਨੂੰ ਖਤਮ ਨਹੀਂ ਮੈਂ ਸਾਰਿਆਂ ਨੂੰ ਕਰ ਦਿੰਦਾ, ਉਨ੍ਹਾਂ ਚਿਰ ਮੈਂ ਆਪਣੇ ਸਿਰ 'ਤੇ ਪੱਗ ਨਹੀਂ ਬੰਨ੍ਹਣੀ ਹੈ, ਕਿਉਂਕਿ ਵੀ ਮੰਡਾਸਾ ਜਿਹਾ ਬਣਦਾ ਸੀ, ਇਹ ਖੱਤਰੀ ਸੀ। ਅਤੇ ਨਾਲ ਕਹਿੰਦਾ ਵੀ ਇਹ ਕੋਈ ਵੱਡੀ ਗੱਲ ਨਹੀਂ ਹੈ ਜਿਹੜਾ ਸਿੱਖ ਧਰਮ ਹੈ ਇਹ, ਕਿਉਂਕਿ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਛਤਰੀ ਕੁੱਲ ਵਿੱਚੋਂ ਸਨ, ਖੱਤਰੀਆਂ ਵਿੱਚੋਂ ਸਨ। ਕਹਿਣ ਲੱਗਾ ਇਹ ਗੁਰੂ ਨਾਨਕ ਦੇਵ ਜੀ ਜਿਹੜੇ ਹੋਏ ਇਹਨਾਂ ਦੇ ਸਿੱਖ ਗੁਰੂ ਅਤੇ ਕਹਿੰਦਾ ਉਹ ਖੱਤਰੀਆਂ ਵਿੱਚੋਂ ਹੈ, ਉਹਨਾਂ ਹੀ ਇਹ ਪੰਥ ਪੈਦਾ ਕੀਤਾ, ਕਹਿੰਦਾ ਮੈਂ ਵੀ ਖੱਤਰੀ ਹਾਂ, ਮੈਂ ਖਤਮ ਕਰਕੇ ਵਿਖਾਊਂਗਾ। ਖੱਤਰੀ ਸ਼ੁਰੂ ਕੀਤਾ, ਖੱਤਰੀ ਕਹਿੰਦਾ ਮੈਂ ਖਤਮ ਕਰਕੇ ਵਿਖਾਊਂਗਾ। ਇਸ ਤਰ੍ਹਾਂ ਬੜਾ ਆਕੜਿਆ ਹੰਕਾਰਿਆ, ਇਹਨੇ ਬੜੇ ਜ਼ੁਲਮ ਕੀਤੇ ਸਿੱਖਾਂ 'ਤੇ। ਭਾਈ ਜੱਸਾ ਸਿੰਘ ਆਲੂਵਾਲੀਆ, ਭਾਈ ਸੁੱਖਾ ਸਿੰਘ ਜਿਨ੍ਹਾਂ ਨੇ ਮੱਸੇ ਲੰਗੜ ਦਾ ਸਿਰ ਵੱਢਿਆ ਸੀ, ਇਤਿਹਾਸਕ ਬੜੇ ਮਹਾਨ ਮਹਾਨ ਸਿੱਖ, ਇਹਨਾਂ ਨੇ ਫਿਰ ਜਿਹੜਾ ਕਾਨੂੰਵਾਨ ਜਿਹੜਾ ਹੈ ਗੁਰਦਾਸਪੁਰ ਵਿੱਚ, ਇੱਥੇ ਜਿਹੜਾ ਘੱਲੂਗਾਰਾ ਹੋਇਆ ਜਿੱਥੇ ਬੜੀ ਭੀੜ ਬਣੀ ਅਤੇ 7000 ਤੋਂ ਵੱਧ ਸਿੰਘ ਸਿੰਘਣੀਆਂ ਜਿਹੜੇ ਸ਼ਹੀਦ ਹੋਏ, ਇਸ ਤਰ੍ਹਾਂ ਇਹ ਘੱਲੂਘਾਰੇ ਵਿੱਚ ਦੱਸਦੇ ਹੈ। ਉਸ ਵਕਤ ਇਹ ਵੱਡਾ ਘੱਲੂਘਾਰਾ ਸੀ, ਫਿਰ ਬਾਅਦ ਵਿੱਚ ਜਿਹੜਾ ਮਲੇਰਕੋਟਲੇ ਵਿੱਚ ਹੋਇਆ, ਇੱਥੇ 20-30 ਹਜ਼ਾਰ ਜਿਹੜਾ ਸਿੰਘ ਉਹ ਸ਼ਹੀਦ ਹੋਇਆ ਸੀ, ਜਿਸ ਕਰਕੇ ਉਹਨੂੰ ਵੱਡੇ ਘੱਲੂਘਾਰੇ ਦਾ ਨਾਮ ਦਿੱਤਾ ਹੋਇਆ ਹੈ। ਅਤੇ ਜਿਹੜਾ ਛੋਟਾ ਘੱਲੂਘਾਰਾ ਉਹ ਵੀ ਅੱਜ ਹੀ ਹੋਇਆ ਹੈ। ਉਹਨਾਂ ਸਿੰਘਾਂ ਨੂੰ ਬੇਅੰਤ ਬੇਅੰਤੀ ਨਮਸਕਾਰ ਹੈ, ਸਤਿਗੁਰੂ ਜੀ ਦੇ ਚਰਨਾਂ ਵਿੱਚ ਬੇਅੰਤ ਬੇਅੰਤ ਨਮਸਕਾਰ ਹੈ। ਆਪ ਸੰਗਤਾਂ ਨੂੰ ਸੰਖੇਪ ਦੇ ਵਿੱਚ ਜਿਹੜੀ ਵਿਚਾਰ ਸੁਣਾਈ ਹੈ, ਆ ਜਿਹੜਾ ਛੋਟੇ ਘੱਲੂਘਾਰੇ ਦੀ ਕਥਾ ਹੈ, ਇਸੇ ਜਿਹੜੀ ਆਪਾਂ ਕਥਾ ਕਰ ਰਹੇ ਹਾਂ ਸ਼੍ਰੀ ਗੁਰਪੰਥ ਪ੍ਰਕਾਸ਼ ਦੀ, ਇਹਦੇ ਵਿੱਚ ਹੀ ਅੱਗੇ ਤੋਂ ਅੱਗੇ ਆ ਜਾਣੀ ਹੈ। ਹੁਣ ਜੋ ਸਾਧ ਸੰਗਤ ਜੀ ਆਪਾਂ ਰਹਿੰਦਾ ਸਮਾਂ ਜਿਹੜੀ ਆਪਾਂ ਲੜੀਵਾਰ ਕਥਾ ਕਰਦੇ ਆ ਰਹੇ ਹਾਂ, ਉਹ ਆਪਾਂ ਸਰਵਣ ਕਰੀਏ। ਵੀ ਜਿਵੇਂ ਭਾਈ ਤਾਰਾ ਸਿੰਘ ਜੀ ਉੱਪਰ ਫੌਜ ਚੜ੍ਹ ਕੇ ਆਈ, 2200 ਘੋੜ ਸਵਾਰ ਲੈ ਕੇ, ਮੋਮਣ ਖਾਂ 5 ਸਰਦਾਰ ਚੰਗੇ ਲੈ ਕੇ ਜਿਹੜੇ ਹਾਥੀਆਂ ਉੱਪਰ ਬੈਠੇ ਹੋਏ ਸੀ, ਅਤੇ ਥੋੜ੍ਹਾ ਜਿਹਾ ਹੋਰ ਅਸਲਾ ਲੈ ਕੇ 2200 ਘੋੜ ਸਵਾਰ ਇੱਥੇ ਪਹੁੰਚਿਆ ਹੈ। ਵਾਮ ਪਿੰਡ ਜਿਹੜਾ ਇੱਥੇ ਡੱਲ ਪਿੰਡ ਦੇ ਨਾਲ ਹੀ ਤਰਨ ਤਾਰਨ ਜ਼ਿਲ੍ਹਾ ਹੈ, ਤਹਿਸੀਲ ਪੱਟੀ ਹੈ। ਇੱਥੇ ਜਦੋਂ ਪਹੁੰਚਿਆ ਅਤੇ ਸਿੰਘਾਂ ਦੇ ਨਾਲ ਚੰਗਾ ਘਮਸਾਨ ਮੱਚਿਆ, ਅਤੇ ਭਾਈ ਤਾਰਾ ਸਿੰਘ ਹੋਣਾ ਜੀ ਨੇ ਕਿੰਨੇ ਜਿਹੜੇ ਸਿੰਘ, ਭਾਈ ਤਾਰਾ ਸਿੰਘ ਜੀ ਹੋਣਾ ਜੀ ਅਤੇ 22 ਸਿੰਘ ਸਨ, ਉਹ ਤੁਰਕ ਬਹੁਤੇ ਸਨ, ਕਿੰਨਿਆਂ ਨੂੰ ਮਾਰ ਦਿੱਤਾ, ਕਿਉਂਕਿ ਰਾਤ ਦੇ ਸਮੇਂ ਆਏ ਸੀ, ਪਤਾ ਕੁਝ ਨਹੀਂ ਲੱਗਦਾ ਸੀ। ਸਿੰਘਾਂ ਨੂੰ ਤਾਂ ਪਤਾ ਸੀ ਵੀ ਕਿਉਂਕਿ ਥੋੜ੍ਹੇ ਜਾਣੇ, ਉਹਨਾਂ ਨੂੰ ਕੁਝ ਪਤਾ ਨਹੀਂ ਲੱਗੇ ਉਹ ਕਿੰਨੇ ਜਿਹੜੇ ਮਾਰ ਛੱਡੇ। ਇੱਕ ਜਿਹੜਾ ਸੀ ਤੱਕੀ ਬੇਗ, ਇਹ ਬੜਾ ਹੰਕਾਰਿਆ ਹੋਇਆ ਗਾਹ ਨੂੰ ਆਇਆ, ਕਹਿੰਦਾ ਕਹਾਂ ਹੈ ਤਾਰਾ ਸਿੰਘ। ਇਹ ਤੁਰਦਾ ਤੁਰਦਾ ਆ ਰਿਹਾ ਸੀ, ਭਾਈ ਤਾਰਾ ਸਿੰਘ ਕਹਿਣ ਲੱਗੇ ਵੀ ਇਹ ਲੱਭਦਾ ਕਿਉਂ, ਇਹ ਤਾਂ ਅੱਗੇ ਨੂੰ ਤੁਰਿਆ, ਤੈਨੂੰ ਪਤਾ ਲੱਗ ਜੂ ਕੌਣ ਹੈ ਤਾਰਾ ਸਿੰਘ। ਇਹ ਜਦੋਂ ਗਾਂ ਆਇਆ ਹੈ, ਇਹਦੇ ਘੋੜੇ ਦੀ ਜਿਹੜੀ ਹੈ ਲਗਾਮ ਜੀ ਉਹ ਪਕੜ ਲਈ ਹੈ ਭਾਈ ਤਾਰਾ ਸਿੰਘ ਨੇ ਝੱਟ ਕਰਕੇ, ਫਿਰ ਵੇਖਿਆ ਵੀ ਇਹਦਾ ਸਰੀਰ ਕਿੱਥੋਂ ਨੰਗਾ ਹੈ, ਇਹਨੇ ਸਾਰੀਆਂ ਜੋ ਪਿੰਨੀਆਂ ਲੱਤਾਂ ਸਾਰਾ ਸਰੀਰ ਛਾਤੀ ਜਿਹੜੀ ਹੈ ਸਿਰ ਇਹਨੇ ਟੋਪ ਜਿਹਾ ਪਾਇਆ ਲੋਹੇ ਦਾ, ਇਸੇ ਤਰ੍ਹਾਂ ਮੱਥੇ 'ਤੇ ਜਾਲੀ ਜੀ ਲੋਹੇ ਦੀ ਪਾਈ ਹੋਈ ਹੈ, ਸਾਰਾ ਇਹਨੇ ਸਰੀਰ ਢੱਕਿਆ ਹੋਇਆ ਲੋਹੇ ਦੇ ਨਾਲ ਸੰਜੋਗ ਦੇ ਨਾਲ। ਫਿਰ ਵੇਖਿਆ ਵੀ ਇਹਦਾ ਤਾਂ ਇਕੱਲਾ ਮੂੰਹ ਹੀ ਨੰਗਾ ਜਾਂਦੀ, ਇਹ ਲਲਕਾਰੇ ਮਾਰਦਾ ਹੈ, ਤਾਂ ਉਹ ਕਿਰਪਾਨ ਜਿਹੜੀ ਹੈ ਉਹ ਧੱਸ ਦਿੱਤੀ ਅਤੇ ਦੰਦ ਤੋੜ ਕੇ ਗਾਂ ਨੂੰ। ਇਹਦੇ ਜਦੋਂ ਮੂੰਹ 'ਚ ਵੱਜੀ ਅਤੇ ਖੂਨ ਮੂੰਹ 'ਚ ਵਗਣ ਡਹਿ ਪਿਆ, ਇਹ ਤਾਂ ਪਿਛਾਂਹ ਮੁੜ ਆਇਆ, ਉਹ ਮੋਮਣ ਖਾਂ ਵੇਖ ਇਹਨੂੰ ਟਿੱਚਰ ਕਰਦਾ, ਕਹਿੰਦਾ ਤੂੰ ਪਾਣ ਖਾ ਰਿਹਾ, ਇੱਥੇ ਜੰਗ ਹੋ ਰਹੀ ਹੈ। ਉਹ ਅੱਗੋਂ ਕਹਿੰਦਾ ਮੋਮਣ ਖਾਂ ਗੱਲ ਸੁਣ ਮੇਰੀ, ਆਹ ਜਿਹੜਾ ਤਾਰਾ ਸਿੰਘ ਹੈ ਨਾ ਜਿਹਨੂੰ ਆਪਾਂ ਮਾਰਨ ਆਏ ਹਾਂ, ਉਹਨੇ ਪਾਨਾਂ ਦਾ ਬੀੜਿਆਂ ਦੇ ਜਿਹੜਾ ਥਾਲ ਭਰ ਕੇ ਲਾਇਆ, ਜਾਂ ਤੂੰ ਹੀ ਪਾਣ ਖਾ ਆ। ਉਸ ਵਕਤ ਇਹ ਕਹਿੰਦਾ ਵੀ ਜੇ ਤੇਰੇ 'ਚ ਹਿੰਮਤ ਤੂੰ ਹੀ ਅੱਗੇ ਜਾ, ਮੋਮਣ ਖਾਂ ਨੂੰ ਕਹਿੰਦਾ ਇਹ ਤੱਕੀ ਬੇਗ। ਇਸ ਤਰ੍ਹਾਂ ਜਿਹੜਾ ਸਰਦਾਰ ਸੀ ਉਹ ਕਹਿਣ ਲੱਗਾ। ਫਿਰ ਇੱਥੇ ਜਿਹੜੀ ਕਥਾ ਆਪ ਜੀ ਨੇ ਸਰਵਣ ਕੀਤੀ, ਇੰਨੀ ਅੱਗੇ ਜਿਵੇਂ ਕਥਾ ਆ ਰਹੀ ਆਪਾਂ ਸਰਵਣ ਕਰੀਏ, ਕਿਉਂਕਿ ਸਮਾਂ ਜਿਹੜਾ ਉਹ ਥੋੜ੍ਹਾ ਹੈ। ਥੋੜ੍ਹੇ ਸਮੇਂ 'ਚ ਆਪਾਂ ਰਹਿੰਦੀ ਜਿਹੜੀ ਕਥਾ ਕਰੀਏ। ਸਰਵਣ ਕਰਨ ਤੋਂ ਪਹਿਲਾਂ ਗੁਰੂ ਜੀ ਦੇ ਚਰਨਾਂ ਵਿੱਚ ਨਿਵਾਓ ਸੀ, ਸੋ ਬੋਲੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਹੁਤੋ ਚੇਲੋ ਉਸ ਪਹਿ ਖਲੋ।
ਇਹ ਜਦੋਂ ਆਪੋ ਵਿੱਚ ਗੱਲਾਂ ਕਰ ਰਹੇ ਨੇ, ਕਹਿੰਦਾ ਵੀ ਤੂੰ ਹੀ ਪਾਣਨਾ ਦਾ ਬੀੜੇ ਨੇ, ਤਾਰਾ ਸਿੰਘ ਨੇ ਥਾਲ ਭਰਿਆ, ਤੂੰ ਹੀ ਖਾ ਜਾ ਕੇ। ਇਹਨਾਂ ਦੇ ਗੱਲ ਕਰਦਿਆਂ ਕਰਦਿਆਂ ਉੱਥੇ ਇੱਕ ਜਾਣਾ ਜਿਹੜਾ ਉਹਨਾਂ ਦਾ ਸਰਦਾਰ ਸੀ ਚੰਗਾ ਮੋਮਨ ਖਾਂ ਦਾ, ਉੱਥੇ ਖੜਾ ਸੁਣ ਰਿਹਾ ਸੀ।
ਸੁਣ ਮੈਂ ਸਿੰਘਣ ਪਰਤਾਏ ਚਲੋ।
ਉਹਨੇ ਸੁਣ ਕੇ ਨਾ, ਉਹਨੇ ਜਦੋਂ ਇਹਨਾਂ ਦੀ ਗੱਲ ਸੁਣੀ ਹੈ ਵੀ ਤਾਰਾ ਸਿੰਘ ਬੜੇ ਜਿਹੜੇ ਮੱਲਾਂ ਮਾਰ ਰਿਹਾ ਹੈ, ਉਹਨੇ ਧਾਵਾ ਕੀਤਾ ਸਿੰਘਾਂ ਉੱਪਰ।
ਕਹਿ ਮਹਾਵਤ ਦਿਓ ਹਾਥੀ ਪਲਾਏ।
ਉਹ ਮਹਾਵਤ ਨੂੰ ਕਿਹਾ, ਮਹਾਵਤ ਕੌਣ ਹੁੰਦਾ ਜਿਹੜਾ ਹਾਥੀ ਨੂੰ ਚਲਾਉਂਦਾ ਹੈ, ਜਿਹਨੇ ਹੱਥ 'ਚ ਕੁੰਡਾ ਜਿਹਾ ਫੜਿਆ ਹੁੰਦਾ ਅੰਕਸ ਦਾ ਲੋਹੇ ਦਾ, ਅਤੇ ਉਹ ਹਾਥੀ ਦੇ ਮਾਰਦਾ, ਹਾਥੀ ਨੂੰ ਪ੍ਰੇਰਦਾ, ਜਿੱਧਰ ਜਾਵੇ ਹਾਥੀ ਤੋਰ ਲੈਂਦਾ ਹੈ। ਉਹਨੂੰ ਕਿਹਾ ਵੀ ਮਹਾਵਤ ਹਾਥੀ ਤੋਰ।
ਦੋਏ ਦੋਏ ਤੀਰ ਫੜਦੇ ਚਲਾਏ।
ਤੇ ਉਹ ਕੀ ਕਰਦਾ ਸੀ, ਕਹਿੰਦੇ ਇੰਨਾ ਸੂਰਮਾ ਸੀ ਕਮਾਨ ਦੇ ਉੱਪਰ, ਦੋ ਦੋ ਤੀਰ ਇਕੱਠੇ ਜਿਹੜੇ ਚੜਾ ਕੇ ਉਹ ਚਲਾ ਲੈਂਦਾ ਸੀ।
ਕਹਿ ਮਹਾਵਤ ਉਹਨ ਹਾਥੀ ਤੁਰਵਾਇਓ।
ਉਹਨੇ ਕਹਿ ਕੇ ਮਹਾਵਤ ਨੂੰ ਵੀ ਅੱਗੇ ਤੋਰ ਹਾਥੀ, ਤੇ ਹਾਥੀ ਨੂੰ ਜਿਹੜਾ ਗਾਂ ਨੂੰ ਤੋਰਿਆ ਹੈ।
ਫੱਟੇ ਥੱਕੇ ਉਹਨੇ ਸਿੰਘਣ ਤਕਾਇਓ।
ਉਹ ਜਦੋਂ ਹਾਥੀ ਦੇ ਨੇ ਸੈਰ ਦੀ ਥੋੜ੍ਹੀ ਕੀਤੀ, ਗਾਂ ਜਿਹਨੂੰ ਗਿਆ ਹੈ, ਸਿੰਘਾਂ ਦੇ ਫੱਟ ਲੱਗੇ ਹੋਏ ਆ, ਜ਼ਖਮ ਹੋਏ ਪਏ ਆ, ਕਈ ਡਿੱਗੇ ਹੋਏ ਸੀ, ਬਾਈ ਦੇ ਜਾਣੇ ਸਨ ਸਾਰੇ, ਆ ਕੁਝ ਕੁ ਡਿੱਗੇ ਹੋਏ ਆ, ਸਹਿਕ ਰਹੇ ਆ, ਉਹ ਜ਼ਖਮੀ ਹੋਇਆ ਨੂੰ ਇਹਨੇ ਤੱਕਿਆ ਹੈ।
ਉਨ ਜਾਣਿਓ ਮੈਂ ਉੱਚੇ ਧਾਏ।
ਇਹ ਕੀ ਜਾਣਦਾ ਹੈ ਸਰਦਾਰ ਜਿਹੜਾ ਹਾਥੀ ਤੇ ਬੈਠਾ ਸੀ ਤੁਰਕ, ਵੀ ਆਹ ਦੇ ਮੈਂ ਉੱਚੇ ਥਾਂ ਬੈਠਾ, ਪਰ ਜਿਹੜੀ ਮੰਜੀ ਜੀ ਲਾ ਕੇ ਹਾਥੀ ਉੱਪਰ।
ਤੇ ਉਂਗ ਹਾਥੀਓ ਸਿੰਘਣ ਮਿਧਾਏ।
ਮਿਧਾਏ ਇਹ ਸੋਚਦਾ ਵੀ ਮੈਂ ਹਾਥੀ 'ਤੇ ਚੜਿਆ ਹਾਂ, ਹੁਣ ਹਾਥੀ ਵੇਖੋ ਕਿੰਨਾ ਉੱਚਾ ਹੁੰਦਾ, ਉੱਤੋਂ ਬੰਦਾ ਸੱਜਣਾ ਵੀ ਔਖਾ ਹੈ, ਅਤੇ ਇਹਨੇ ਉੱਤੇ ਮੰਜੀ ਜੀ ਲਾਈ ਹੋਈ ਸੀ, ਗੱਦੀ ਜੀ ਲਾ ਕੇ ਬੈਠਾ, ਮਹਾਵਤ ਵੱਖਰਾ ਜਿਹੜਾ ਸਿਰ 'ਤੇ ਬੈਠਾ ਹਾਥੀ ਦੇ, ਜਿਹੜਾ ਗਾਂਹ ਪਛਾਂ ਹਾਥੀ ਨੂੰ ਕਰਦਾ ਹੈ। ਇਹ ਸੋਚਦਾ ਵੀ ਆਹ ਸਿੰਘ ਥੋੜ੍ਹੇ ਹੀ ਹੈ, ਇਹਨਾਂ ਨੂੰ ਮੈਂ ਹਾਥੀ ਦੇ ਨਾਲ ਵਧਾ ਦਿੰਦਾ ਹਾਂ।
ਦੇਖ ਥੋੜੇ ਸਿੰਘ ਲਾਲੀ ਆਈ।
ਆ ਥੋੜੇ ਜੇ ਵੇਖ ਕੇ ਸਿੰਘ ਤੈਨੂੰ ਤੇ ਲਾਲੀ ਆ ਗਈ ਹੈ, ਰੰਗ ਕੱਢਦਾ ਹੈ ਲਾਲ, ਹੁਣ ਬਹੁਤੇ ਹੋਣ ਦੇ ਰੰਗ ਪੀਲਾ ਪਵੇ, ਉਹ ਥੋੜੇ ਵੇਖ ਕੇ ਇਹਨੂੰ ਲਾਲੀ ਆਉਂਦੀ, ਵੀਰ ਰਸ ਚੜਦਾ ਨੂੰ।
ਗਿਰਦੇ ਦੇਖਿਓ ਉਹਨ ਹਾਥੀ ਘੁਮਾਈ।
ਇਹਨੇ ਆਲੇ ਦੁਆਲੇ ਘੁਮਾ ਕੇ ਹਾਥੀ ਦੇ ਨਾਲ, ਤੇ ਸਾਰੇ ਵੇਖਿਆ ਵੀ ਕਿੰਨੇ ਕੁ ਜਾਣੇ ਇਹ ਰਹਿ ਗਏ ਹਨ।
ਬਹੁ ਮਾਰੇ ਦੋਏ ਦੋਏ ਢੁਕ ਤੀਰ।
ਆ ਵੇਖ ਵੇਖ ਕੇ ਵੀ ਜਿੱਥੇ ਕਿਤੇ ਨਜ਼ਰੀ ਪੈਂਦਾ ਸਿੰਘ, ਇਹ ਦੋ ਦੋ ਤੀਰ ਇਕੱਠੇ ਕਮਾਨ ਦੇ ਚੜਾ ਕੇ ਤੇ ਢੁੱਕ ਢੁੱਕ ਕੇ ਛੱਡਦਾ ਤੀਰ।
ਵਹਿ ਤੁਕਹਾਵਤ ਬੜਸੂਰ ਵੀਰ।
ਉਹ ਤੁਰਕਾਂ ਦੇ ਵਿੱਚ ਆਪਣੇ ਆਪ ਵਿੱਚ ਬੜਾ ਹੰਕਾਰੀ ਸੀ, ਬੜਾ ਸੂਰਮਾ ਕਹਾਉਂਦਾ ਸੀ।
ਦੋਹਰਾ ਤੋ ਭੀਮਾ ਸਿੰਘ ਕਰ ਖੁਸ਼ੀ।
ਇੱਧਰੋਂ ਜੋ ਭਾਈ ਭੀਮਾ ਸਿੰਘ ਤੇ ਬਾਦਲ ਸਿੰਘ ਰੱਤੋ ਗਿਆਂ ਦੇ ਸਨ, ਇਹ ਪਿਛੌਰੀਏ ਸਿੰਘ, ਇਹਨਾਂ ਨੇ ਜਦੋਂ ਵੇਖਿਆ ਵੀ ਗਾਂਹ ਤੁਰਿਆ ਆਉਂਦਾ, ਉਹਨਾਂ ਬੋਲਿਆ ਧਾਵਾ ਫਿਰ।
ਪਰੇ ਉਹ ਸ਼ੇਰ ਜਿਮ ਧਾਏ।
ਇਹ ਬੜੀ ਖੁਸ਼ੀ ਜੀ ਕਰਕੇ ਪੈ ਗਿਆ ਟੁੱਟ ਕੇ, ਜਿਵੇਂ ਕਹਿੰਦੇ ਹਾਥੀ ਨੂੰ ਸ਼ੇਰ ਪੈਂਦਾ ਨਾ ਟੁੱਟ ਕੇ ਚੜ੍ਹ ਜਾਂਦੇ ਉੱਤੇ ਉੱਪਰ ਹਾਥੀ ਦੇ, ਇਸੇ ਤਰ੍ਹਾਂ ਇਹ ਹਾਥੀ ਨੂੰ ਉੱਡ ਕੇ ਪਿਆ ਹੈ।
ਫੜ ਉਹਨ ਹਾਥੀ ਕੰਨ ਦੱਬਿਓ।
ਤੇ ਇਹਨੇ ਉਹ ਜਾਣਦਾ ਸੀ ਉਹ ਹਾਥੀ ਨੂੰ ਵਸ ਕਰਨਾ, ਭੀਮ ਸਿੰਘ ਨੇ ਉਹ ਹਾਥੀ ਦੇ ਫੜ ਕੇ ਕੰਨ, ਤੇ ਉਹ ਹਾਥੀ ਦੇ ਕੰਨਾਂ ਤੋਂ ਫੜ ਕੇ ਉਹ ਪਿਛਲੋਂ ਉਹਦੀ ਨਸ ਜੀ ਧੱਸੀ ਹੈ।
ਤੁਰਤ ਹੈ ਲਿਓ ਬਹਾਏ।
ਉਹ ਜਦੋਂ ਨਸ ਜੀ ਦੱਬੀ ਹੈ ਹਾਥੀ, ਉਸੇ ਵੇਲੇ ਮਸਤ ਜਿਹਾ ਹੋ ਕੇ ਤੇ ਥਾਂ ਵੱਲ ਬੈਠ ਗਿਆ।
ਚੌਪਈ ਤੋ ਸਿੰਘ ਕਿਓ ਮਹਾਵਤ ਪਰਿਵਾਰ।
ਇੱਧਰੋਂ ਜਿਹੜਾ ਸਿੰਘ ਸੀ ਉਹਨੇ ਮਹਾਵਤ ਜਿਹੜਾ ਸੀ ਨਾ, ਜਿਹੜਾ ਹਾਥੀ ਚਲਾਉਣ ਵਾਲਾ, ਜਿਹੜਾ ਕੁੰਡਾ ਜਿਹਾ ਮਾਰਦਾ ਹਾਥੀ ਦੇ ਉੱਪਰ ਤੇ ਹਾਥੀ ਨੂੰ ਤੋਰਦਾ ਹੈ, ਉਹਦੇ ਉੱਪਰ ਵਾਰ ਕੀਤਾ ਭੀਮ ਸਿੰਘ ਨੇ।
ਉਹਨੇ ਡਾਹਿਓ ਅੰਕਸ ਲੱਗ ਟੁੱਟੀ ਤਲਵਾਰ।
ਉਹਨੇ ਅਗਲੇ ਬੰਨੇ ਜਿਹੜਾ ਸੀ ਉਹ ਅੰਕਸ ਕਰਦਾ ਲੋਹੇ ਦਾ, ਕੁੰਡਾ ਜਿਹਾ ਕਰਤਾ ਜਿਹਦੇ ਵੱਜਣ ਕਰਕੇ ਭੀਮ ਸਿੰਘ ਦੀ ਜਿਹੜੀ ਉਹ ਤਲਵਾਰ ਉਹ ਟੁੱਟ ਗਈ।
ਅੱਧੀ ਰਹੀ ਸੰਗ ਮਾਰਿਓ ਮਹਾਵਤ,
ਉਹ ਅੱਧੀ ਜਿਹੜੀ ਤਲਵਾਰ ਹੈਗੀ ਸੀ ਹੁਣ ਸਿੰਘ ਕਿੱਥੋਂ ਛੱਡੇ, ਸਿੰਘ ਨੇ ਤੇ ਹਾਥੀ ਨੂੰ ਬਾ ਲਿਆ ਸੀ, ਉਹ ਅੱਧੀ ਤਲਵਾਰ ਹੀ ਮਾਰ ਕੇ ਮਹਾਵਤ ਨੂੰ ਸੁੱਟ ਮਾਰਿਆ ਮਾਰ ਦਿੱਤਾ।
ਸੌ ਗਿਓ ਗਸ਼ੀ ਅੰਕਸ ਲਾਵਤ,
ਉਹਦੇ ਜਦੋਂ ਮਾਰਿਆ ਹੈ ਸ੍ਰੀ ਸਾਹਿਬ ਤਲਵਾਰ ਟੁੱਟੀ ਮਾਰੀ ਜਦੋਂ ਉਹਦੇ ਗਸ਼ ਖਾ ਕੇ ਡਿੱਗ ਪਿਆ ਹੈ, ਨਾਲ ਹੀ ਉਹ ਮਰ ਗਿਆ ਹੈ। ਇਸੇ ਤਰ੍ਹਾਂ ਉਹਦਾ ਅੰਕਸ ਸੀ ਨਾ ਜਿਹੜਾ ਲੋਹੇ ਦਾ, ਉਹ ਭਾਈ ਭੀਮ ਚੰਦ ਸਿੰਘ ਨੂੰ ਵੀ ਲੱਗਾ ਹੈ, ਜਦੋਂ ਇਹਦੇ ਲੱਗਾ ਹੈ ਤੇ ਇਹ ਵੀ ਗਸ਼ ਖਾ ਕੇ ਡਿੱਗ ਪਿਆ।
ਦੇਖ ਤਾਰੇ ਸਿੰਘ ਮਦਦ ਕਰਾਈ,
ਭਾਈ ਤਾਰਾ ਸਿੰਘ ਨੇ ਵੇਖਿਆ ਵੀ ਇਹਦੇ ਉਹ ਮਹਾਵਤ ਨੂੰ ਮਾਰ ਕੇ ਤੇ ਭਾਈ ਭੀਮ ਸਿੰਘ ਵੀ ਆਪੇ ਡਿੱਗ ਪਿਆ ਹੈ, ਇਹ ਮਦਦ ਕਰਾਉਣ ਨੂੰ ਫਿਰ ਅੱਗੇ ਵਧਿਆ।
ਲਖਮੀਰ ਸਿੰਘ ਸੌ ਕਹਿਓ ਸੁਣਾਈ,
ਉਸ ਵਕਤ ਮਦਦ ਕਰਨ ਵਾਸਤੇ ਭਾਈ ਤਾਰੇ ਸਿੰਘ ਨੇ ਆਵਾਜ਼ ਮਾਰੀ, ਉਹ ਲਖਮੀਰ ਸਿੰਘ ਆ ਸਾਡੀ ਗੱਲ ਸੁਣ,
ਜਦ ਅਸੀਂ ਤੁਸੀਂ ਹੁਤੋ ਮੱਝੀ ਚਰਾਵਤ,
ਇਹ ਭਾਈ ਲਖਮੀਰ ਸਿੰਘ ਕਰਿਆਲੇ ਪਿੰਡ ਦਾ, ਇਹਨੂੰ ਆਵਾਜ਼ ਮਾਰ ਕੇ ਕਿਹਾ ਉਹ ਲਖਮੀਰ ਸਿੰਘ ਅੱਜ ਜਦੋਂ ਅਸੀਂ ਤੁਸੀਂ ਅੱਜ ਜਦੋਂ ਹੌਲੀ ਜਿਹੀ ਉਮਰ ਦੇ ਆਪਾਂ ਦੋਵੇਂ ਹੁੰਦੇ ਸਾਂ ਤੇ ਮੱਝਾਂ ਚਰਾਉਂਦੇ ਹੁੰਦੇ ਸੀ,
ਤੂੰ ਹੁਤੋ ਮੱਝੀ ਦੋਏ ਦੋਏ ਟੱਪ ਜਾਵਤ,
ਉਦੋਂ ਦੇ ਤੂੰ ਜਿਹੜੀਆਂ ਦੋਵੇਂ ਦੋਵੇਂ ਮੱਝਾਂ ਟੱਪ ਜਾਂਦਾ ਹੁੰਦਾ ਸੀ।
ਅਬ ਕੱਟਾ ਤੁਰਕਣ ਕਾ ਕਿਤਨਕ ਬੁਲਾਏ,
ਆ ਜਿਹੜਾ ਕੱਟਾ ਤੁਰਕਾਂ ਦੇ ਕਿੰਨੀ ਕੁ ਬੁਲਾ ਹੈ, ਹਾਥੀ ਨੂੰ ਕੱਟਾ ਗਿਆ ਭਾਈ ਤਾਰਾ ਸਿੰਘ ਨੇ, ਆਂਦੇ ਤੂੰ ਦੇ ਦੋ ਦੋ ਮੱਝਾਂ ਟੱਪ ਜਾਂਦਾ ਹੁੰਦਾ ਸੀ ਤੇ ਆਹ ਜਿਹੜਾ ਤੁਰਕਾਂ ਦਾ ਹਾਥੀ ਜਾਂ ਕੱਟੇ ਜੇ ਵਾਂਗ, ਇਹ ਕਿਤੇ ਕਿੱਡੀ ਕੁ ਵੱਡੀ ਬਲਾ ਹੈ।
ਮਾਰ ਤੁਰਕ ਤੋਂ ਉੱਪਰ ਜਾਏ,
ਇਹ ਮਾਰ ਕੇ ਨਾ ਡਾਰੀ ਜੀ ਚੜ ਜਾ ਇਹਦੇ ਉੱਪਰ।
ਅੱਗਿਓਂ ਲਖਮੀਰ ਸਿੰਘ ਜੀ ਸੋ ਕਹੀ,
ਅੱਗੋਂ ਜਿਹੜਾ ਭਾਈ ਲਖਮੀਰ ਸਿੰਘ ਸੀ ਉਹਦੇ ਪਹਿਲਾਂ ਤਿਆਰ ਸੀ ਹੱਥ ਜੋੜ ਕੇ, ਤੇ ਉਸ ਵਕਤ ਕਹਿੰਦਾ ਭਾਈ ਤਾਰਾ ਸਿੰਘ ਜੀ ਨੂੰ,
ਮੇਰੇ ਭੀ ਮਨ ਥੀ ਗੱਲ ਜਹੀ,
ਕਹਿਣ ਲੱਗਾ ਵੀ ਇਹ ਭਾਈ ਤਾਰਾ ਸਿੰਘ ਜੀ ਮੇਰੇ ਮਨ ਦੇ ਵਿੱਚ ਤੇ ਪਹਿਲਾਂ ਇਹ ਗੱਲ ਹੈ ਸੀ,
ਮੋਹ ਪਰ ਤਨਕ ਆਗਿਆ ਜੋ ਮੋਹ ਪਰ ਤਨਕ ਆਗਿਆ ਜੇ ਹੋਏ,
ਵੀ ਮੇਰੇ ਉੱਪਰ ਤੁਹਾਡੀ ਆਗਿਆ ਜੇ ਥੋੜੀ ਜਿਹੀ ਹੋ ਜਾਵੇ, ਮੇਰੇ ਤੇ ਪਹਿਲਾਂ ਮਨ 'ਚ ਇਹ ਗੱਲ ਸੀ ਵੀ ਇਹ ਜਿਹੜੀ ਸੇਵਾ ਹੈ ਇਹ ਵੱਡੀ ਸੇਵਾ ਮੈਨੂੰ ਬਖਸ਼ਣ,
ਮੈਂ ਮਾਰ ਦਿਖਾਉਂ ਤੁਰਕੇ ਹੋ ਸੋਏ,
ਤੁਹਾਡੀ ਥੋੜ੍ਹੀ ਆਗਿਆ ਦੀ ਦੇਰ ਸੀ, ਆ ਤੁਹਾਡੀ ਆਗਿਆ ਹੋ ਗਈ ਹੈ, ਆ ਮੈਂ ਤੁਹਾਨੂੰ ਹੁਣੇ ਤੁਰਕ ਨੂੰ ਮਾਰ ਕੇ ਦਿਖਾਉਂਦਾ ਹਾਂ।
ਇਤਨਕ ਕਹਿ ਸਿੰਘ ਕੀਨੀ ਧਾਈ,
ਇੰਨਾ ਕੀ ਬਸ ਕਿਹਾ, ਅੱਧੀ ਜਿਹੜੀ ਹੈ ਗੱਲ ਮੂੰਹ 'ਚ ਹੈ ਅੱਧੀ ਕੱਢ ਦਿੱਤੀ ਭਾਈ ਲਖਮੀਰ ਸਿੰਘ ਨੇ, ਉਸੇ ਵੇਲੇ ਤੁਰਕ ਦੇ ਉੱਪਰ ਧਾਵਾ ਬੋਲ ਦਿੱਤਾ,
ਜਿਵੇਂ ਪਰੇ ਕੁੰਜਣ ਪਰ ਬਹਿਰੀ ਜਾਈ,
ਆ ਬਹਿਰੀ ਹੁੰਦੀ ਹੈ ਜਿਹੜੀ ਉੱਤੋਂ ਹੀ ਵੇਖ ਲਓ ਉੱਥੇ ਕੀ ਪਰਜੇ ਮਾਰੀ ਜਾਂਦੀ ਹੈ, ਆਪਣਾ ਨਿਸ਼ਕਾਰ ਵੇਂਦੇ ਰਹਿੰਦੇ ਉੱਤੋਂ ਹੀ ਫਿਰ ਆਉਂਦੀ ਹੈ ਠਾਣ ਨੂੰ, ਇਹ ਬਾਜ ਦੀ ਕਿਸਮ ਦੇ ਪੰਛੀ ਹੈ, ਬਹਿਰੀ ਬਾਜ ਗਿੱਜ ਇਸੇ ਤਰ੍ਹਾਂ ਇਹ ਪੰਛੀ ਹੁੰਦੇ ਇੱਕੋ ਕਿਸਮ ਦੇ, ਬਾਜ ਦੀਆਂ ਕਿੰਨੀਆਂ ਕਿਸਮਾਂ ਹੈ, ਜਿਹੜੀ ਬਹਿਰੀ ਹੈ ਇਹ ਜਿਵੇਂ ਕਹਿੰਦੇ ਕੂੰਜਾਂ ਉੱਪਰ ਪੈਂਦੀ ਹੈ ਨਾ ਉੱਡ ਕੇ,
ਦੋਹਰਾ ਫੜਨੇਜਾ ਸਿੰਘ ਖੁਦ ਪਰਿਓ,
ਭਾਈ ਜਿਹੜਾ ਲਖਮੀਰ ਸਿੰਘ ਸੀ ਇਹਨੇ ਨੇਜਾ ਹੱਥ ਵਿੱਚ ਫੜਿਆ ਹੋਇਆ ਸੀ, ਪੈ ਗਿਆ ਕੁੱਦ ਕੇ,
ਸੋਏ ਚੇਲੇ ਕੋਲ ਲਕਾਰ,
ਸੋਹੇ ਚੇਲੇ ਕੋਲ ਲਕਾਰ, ਉਹ ਜਿਹੜਾ ਸੀ ਨਾ ਮੋਮਨ ਖਾਂ ਦਾ ਚੇਲਾ ਜਿਹੜਾ ਹਾਥੀ ਉੱਤੇ ਬੜਾ ਫੱਬ ਰਿਹਾ ਸੀ ਉਹਨੂੰ ਮਾਰਿਆ ਲਲਕਾਰਾ ਭਾਈ ਲਖਮੀਰ ਸਿੰਘ ਨੇ,
ਉੱਤ ਵੱਲ ਤੇ ਉਹਨੇ ਭੀ ਕਰੀ,
ਉਧਰੋਂ ਵੱਲ ਜਿਹੜਾ ਸੀ ਇਹ ਤੁਰਕ ਉਹ ਕਿਹੜਾ ਘੱਟ ਸੀ, ਉਹ ਵੀ ਸੂਰਮਾ ਘਾਉਂਦਾ ਸੀ, ਉਹਨੇ ਵੀ ਅੱਗੋਂ ਇਸ ਤਰ੍ਹਾਂ ਦਹਾੜ ਜੀ ਮਾਰੀ ਹੈ,
ਮਾਰੇ ਮਾਰ ਪੁਕਾਰ,
ਉਹ ਕਹਿਣ ਲੱਗਾ ਉਹ ਮੈਂ ਕਿਹੜਾ ਡਰਦਾ ਇੱਧਰ ਆ ਤੈਨੂੰ ਮੈਂ ਵੇਖਦਾ ਹਾਂ, ਉਹ ਤੁਰਕ ਕਹਿੰਦਾ, ਇੱਧਰੋਂ ਭਾਈ ਲਖਮੀਰ ਸਿੰਘ ਕਹਿੰਦਾ ਮੁਗਲਾ ਤੁਰਕਾ ਹੋ ਜਾ ਤਗੜਾ ਤੂੰ,
ਚੌ ਪਈ ਤੋ ਲਖਮੀਰ ਸਿੰਘ ਜਾਏ ਸੰਭਾਰਾ,
ਤਦੋਂ ਜਿਹੜਾ ਇਹ ਲਖਮੀਰ ਸਿੰਘ ਸੀ ਇਹਨੇ ਜਾ ਕੇ ਸੰਭਾਲਿਆ ਤੁਰਕ ਨੂੰ,
ਜਾਏ ਚੇਲੇ ਕੋ ਮੋਢਾ ਮਾਰਾ,
ਉਹ ਜਾ ਕੇ ਨਾ ਜਿਹੜਾ ਚੇਲਾ ਸੀ ਮੋਮਨ ਖਾਂ ਦਾ ਉਹਦੇ ਜਿਹੜੇ ਮੋਢੇ ਦੇ ਵਿੱਚ ਉਹ ਜਾ ਕੇ ਨੇਜਾ ਗੱਡ ਦਿੱਤਾ।
ਗਇਓ ਨੇਜਾ ਉਸ ਮੋਢੇ ਚੀਰ,
ਉਹ ਜਦੋਂ ਮਾਰਿਆ ਤੇ ਮੋਢੇ ਤੇ ਨੇਜਾ, ਉਹਦਾ ਤੇ ਮੋਢਾ ਜਿਹੜਾ ਸੱਜਾ ਲਾ ਕੇ ਲੈ ਗਿਆ ਪਾਤਾ ਚੀਰ।
ਫੜ ਹੋਏ ਤਲਵਾਰ ਨਾ ਚੱਲੇ ਤੀਰ,
ਉਹ ਨਾ ਤੇ ਉਹਦੇ ਕੋਲ ਹੁਣ ਤਲਵਾਰ ਫੜੀ ਜਾਂਦੀ ਹੈ ਨਾ ਤੀਰ ਚੱਲਦਾ ਹੈ, ਕਿਉਂਕਿ ਸੱਜੇ ਬਾਂਹ ਵਾਲੇ ਪਾਸੇ ਤੇ ਮਾਰਿਆ ਨੇਜਾ ਤੇ ਉਹਦੇ ਜ਼ਖਮੀ ਹੋ ਗਈ ਹੈ, ਨਾ ਹੁਣ ਤਲਵਾਰ ਫੜੀ ਜਾਵੇ ਤੇ ਨਾ ਤੀਰ ਵੱਜੇ ਉਹਦੇ ਕੋਲੋਂ।
ਇੱਕ ਦੋਏ ਸਿੰਘ ਮਦਦ ਔਰ ਆਏ,
ਇਧਰੋਂ ਭਾਈ ਜਿਹੜੇ ਸੀ ਲਖਮੀਰ ਸਿੰਘ, ਹੁਣ ਇਹਦੇ ਲੱਗੇ ਸੀ ਆ ਰਹੇ ਹਾਥੀ ਦੇ, ਉਹਨੂੰ ਪਕੜਨ ਵਾਸਤੇ ਮਾਰਨ ਵਾਸਤੇ ਪਹਿਲਾਂ ਮਹਾਵਤ ਨੂੰ ਮਾਰਿਆ, ਤੇ ਜਿਹੜੇ ਤੁਰਕ ਸੀ ਉਹ ਭਾਈ ਲਖਮੀਰ ਸਿੰਘ ਨੂੰ ਫੜਨ ਆਉਣ ਲੱਗੇ ਦੂਜੇ, ਤੇ ਜਿਹੜੇ ਇੱਕ ਦੋ ਜਿਹੜੇ ਸਿੰਘ ਸੀ ਨਾ ਉਹ ਮਦਦ ਕਰਨ ਵਾਸਤੇ ਆ ਗਏ ਹੋਰ।
ਉਹਨ ਹਾਥੀ ਗਿਰਦਿਓਂ ਔਰ ਹਟਾਏ,
ਜਿਹੜੇ ਹਾਥੀ ਦੇ ਆਲੇ ਦੁਆਲੇ ਤੁਰਕ ਟਹਿਲਦੇ ਫਿਰਦੇ ਸੀ, ਕਿਰਪਾਨਾਂ ਜੀ ਥੱਲਿਓਂ ਮਾਰਨ ਪੈਂਦੇ ਸੀ, ਉਹਨਾਂ ਨੂੰ ਸਿੰਘਾਂ ਨੇ ਹਟਾਇਆ ਮਾਰਿਆ ਭਜਾਇਆ।
ਤੋ ਲਖਮੀਰ ਸਿੰਘ ਕੋ ਦਾਉ ਲੱਗ ਗਏ,
ਇਧਰੋਂ ਜੋ ਭਾਈ ਲਖਮੀਰ ਸਿੰਘ ਸੀ ਉਹਦਾ ਕਹਿੰਦੇ ਦਾਲ ਲੱਗ ਗਿਆ, ਫਿਰ
ਫੜ ਰੱਸਾ ਹਾਥੀ ਪਰ ਗਏ,
ਉਹ ਉਸੇ ਵਕਤ ਰੱਸਾ ਜਾ ਪਕੜ ਗਏ ਤੇ ਹਾਥੀ ਉੱਪਰ ਜਾ ਪਿਆ ਹੈ।
ਮਾਰ ਤਲਵਾਰ ਚੇਲਾ ਡਰ ਦਿਓ,
ਮਾਰ ਕੇ ਤਲਵਾਰ ਉਹਦੀ ਧੌਣ ਜੀ ਲਾ ਕੇ ਸੁੱਟਤੀ ਹੈ, ਤੇ ਉਹ ਜਿਹੜਾ ਭੜੂੰਗੇ ਜਿਹੜਾ ਭਲੂੰਗੇ ਜੇ ਵਿੱਚ ਬੈਠਾ ਹੋਇਆ ਸੀ ਉੱਥੇ ਤੁਰਕ ਸਰਦਾਰ ਹਾਥੀ ਦੇ ਉੱਪਰ ਸੁੱਟ ਦਿੱਤਾ ਥੱਲੇ ਉਹਨੂੰ।
ਹਾਥੀ ਤੋਰ ਵੱਲ ਸਿੰਘਣ ਦਿਓ,
ਹਾਥੀ ਜਿਹੜਾ ਸੀ ਉਹ ਤੋਰ ਦਿੱਤਾ ਸਿੰਘਾਂ ਵੱਲ, ਇੱਕ ਦੇ ਵੇਲੇ ਜੰਗ ਦਾ ਸਮਾਂ ਹੈ, ਤੇ ਉਹ ਤੁਰਕ ਨੂੰ ਥੱਲੇ ਸੁੱਟ ਕੇ, ਤੇ ਭਾਈ ਲਖਮੀਰ ਸਿੰਘ ਕਹਿੰਦਾ ਬਾਬਾ ਤਾਰਾ ਸਿੰਘ ਜੀ ਨੂੰ, ਆ ਬਾਬਾ ਤਾਰਾ ਸਿੰਘ ਜੀ ਆ ਹਾਥੀ ਮੈਂ ਤੁਹਾਡੇ ਵੱਲ ਭੇਜ ਰਿਹਾ ਹਾਂ।
ਸਿੰਘ ਜੀ ਕਹਿਓ ਹਾਥੀ ਕਹਿ ਕਾਮਨ,
ਇਧਰੋਂ ਭਾਈ ਤਾਰਾ ਸਿੰਘ ਜੀ ਕਹਿਣ ਲੱਗੇ ਸਿੱਖਾ ਆ ਲਖਮੀਰ ਸਿੰਘ ਹਾਥੀ ਜਿਹੜਾ ਤੁਰਕਾਂ ਦਾ ਕੱਟੇ ਵਾਂਗ ਸਾਡੇ ਕਿਸ ਕੰਮ ਹੈ,
ਹਮ ਅਨੇਕ ਬਖਸ਼ੇਂਗੇ ਗੁਲਾਮਨ।
ਅਸੀਂ ਤੇ ਜਦੋਂ ਖਾਲਸਾ ਰਾਜ ਹੋ ਗਿਆ ਨਾ, ਇਹ ਜਿਹੜੇ ਦਾਸ ਗੁਲਾਮ ਸਾਡੀ ਸੇਵਾ ਵੀ ਕਰਨਗੇ, ਖਾਲਸਾ ਉਹਨਾਂ ਨੂੰ ਇਹ ਹਾਥੀ ਬਖਸ਼ਿਆ ਕਰੇਗਾ, ਇਸ ਕਰਕੇ ਆ ਜਿਹੜਾ ਕੱਟਾ ਜਾ ਤੂੰ ਸਾਨੂੰ ਕਹਿਣਾ ਵੀ ਆ ਹਾਥੀ ਭੇਜ ਰਿਹਾ, ਇਹ ਸਾਡੇ ਕਿਸ ਕੰਮ ਹੈ।
ਹਾਥੀ ਫਿਰ ਜਬ ਖਾਲੀ ਗਏ,
ਆਧੇ ਜਦੋਂ ਹਾਥੀ ਤੋਂ ਤੁਰਕ ਦੇ ਮਾਰ ਦਿੱਤਾ ਸਰਦਾਰ ਥੱਲੇ ਸੁੱਟ ਦਿੱਤਾ, ਖਾਲੀ ਹਾਥੀ ਜਦੋਂ ਵਾਪਸ ਮੋੜ ਕੇ ਭੇਜਿਆ,
ਦਲ ਤੁਰਕਣ ਕੋ ਭਾਜ ਖਾਏ ਗਏ,
ਉਹ ਵੇਖ ਕੇ ਤੁਰਕਾਂ ਦੇ ਦਲ ਦੇ ਭਾਜ ਪੈ ਗਈ ਹੈ ਵੀ ਐਡਾ ਸਾਡਾ ਸੂਰਮਾ ਇਹਨਾਂ ਸੁੱਟ ਲਿਆ, ਇਹਦੇ ਪੈਂਦਲ ਸਨ, ਨਾ ਕੋਈ ਇਹਨਾਂ ਕੋਲ ਗੋਲੀ ਹੈ, ਨਾ ਕੋਈ ਬੰਦੂਕ, ਨਾ ਕੋਈ ਪਸਤੌਲ, ਅਤੇ ਇਹਨਾਂ ਨੇ ਪੈਂਦਲ ਹੀ ਸੁੱਟ ਲਿਆ ਹਾਥੀ ਤੋਂ ਸਾਡਾ ਸੂਰਮਾ, ਉਹਨਾਂ ਨੂੰ ਤੇ ਭਾਜ ਪੈ ਗਈ, ਭੱਜਣ ਲੱਗੇ ਹਨ।
ਤੋ ਮੋਮਨ ਖਾਂ ਪੂਰਬੀਏ ਬੁਲਾਏ,
ਤਦੋਂ ਮੋਮਨ ਖਾਂ ਨੇ ਜਿਹੜੇ ਪੂਰਬੀਏ ਪੂਰਬ ਦੀ ਦਿਸ਼ਾ ਵਾਲੇ ਆਪਣੇ ਸਰਦਾਰ ਬੁਲਾਏ ਹੈ। ਸਤਿਗੁਰੂ ਜੀ ਦਾ ਬਚਨ ਆ, ਮੋਰ ਬਿਤ ਪੂਰਬ ਕੀ ਇਸ ਬਿਆਨਾ, ਭਾਂਤ ਭਾਂਤ ਕੇ ਤੀਰਥ ਨਾਨਾ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਥਨ ਕਰਦੇ ਆ। ਪੂਰਬ ਦਾ ਇਲਾਕਾ ਕਿਹੜਾ ਆ? ਬਿਹਾਰ ਵੱਲ ਦਾ, ਯੂਪੀ ਬਿਹਾਰ ਅੱਧਾ ਉੱਤਰ ਵਿੱਚ ਆ ਜਾਂਦਾ ਹੈ, ਅੱਧਾ ਜਿਹੜਾ ਉਹ ਪੂਰਬ ਵੱਲ ਆ ਜਾਂਦਾ ਹੈ। ਇਹ ਪੂਰਬ ਦੇ ਇਲਾਕੇ ਦੇ ਜਿਹੜੇ ਭਈਏ ਲਾ ਲਓ, ਉਹ ਸਰਦਾਰ ਜਿਹੜੇ ਸੱਦੇ ਨੇ ਮੋਮਨ ਖਾਂ ਨੇ,
ਉੱਤੇ ਹਜ਼ਾਰੀ ਖਿਤਾਬ ਜਿਨ ਪਾਏ,
ਜਿਨ੍ਹਾਂ ਨੇ ਹਜ਼ਾਰੀਆਂ ਦਾ ਖਿਤਾਬ ਪਾਇਆ ਹੋਇਆ ਸੀ, ਜਿਵੇਂ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਿੱਖਾਂ ਨੂੰ ਖਿਤਾਬ ਬਖਸ਼ੇ ਸੀ ਸ੍ਰੀ ਮੁਕਤਸਰ ਸਾਹਿਬ, ਆ ਮੇਰਾ 5,000 ਆ, ਮੇਰਾ 10,000 ਆ, ਮੇਰਾ 20,000, ਵੀ ਇੰਨੀ ਫੌਜ ਦਾ ਮਾਲਕ, ਇਹਨਾਂ ਨੇ ਹਜ਼ਾਰ ਹਜ਼ਾਰ ਫੌਜ ਦਾ ਮਾਲਕੀ ਦਾ ਖਿਤਾਬ ਪਾਇਆ ਹੋਇਆ ਸੀ।
ਦੋਹਰਾ ਮਨਸਾ ਰਾਮ ਉਹ ਦਿਆ ਰਾਮ,
ਜਿਨ੍ਹਾਂ ਦੇ ਨਾਮ ਦੱਸਦੇ ਆ ਸਰਦਾਰ ਜਿਹੜੇ ਮੋਮਨ ਖਾਂ, ਇੱਕ ਦਾ ਨਾਮ ਸੀ ਮਨਸਾ ਰਾਮ, ਇੱਕ ਦਾ ਨਾਮ ਸੀ ਦਇਆ ਰਾਮ, ਇਹ ਭਈਆਂ ਦੇ ਨਾਮ ਹੀ ਐਸੇ ਹੁੰਦੇ ਹਨ।
ਜਿਨਕੋ ਥੋ ਜਹ ਨਾਮ,
ਜਿਨ੍ਹਾਂ ਦੇ ਕਹਿੰਦੇ ਨਾਮ ਹੈ ਸੀ,
ਭੇਜ ਨਾਲ ਵੱਡ ਫੌਜ ਹੁੱਤ,
ਉਸ ਵਕਤ ਇਹਨਾਂ ਦੇ ਨਾਲ ਵੱਡੀ ਫੌਜ ਨੂੰ ਭੇਜਿਆ ਮੋਮਨ ਖਾਂ ਨੇ।
ਕੁੰਦਲਪੁਰ ਘਰ ਧਾਮ,
ਇਹਨਾਂ ਦੇ ਜਿਹੜੇ ਘਰ ਸੀ ਉਹ ਕੁੰਦਲਪੁਰ ਦੇ ਵਿੱਚ ਹੈ ਸੀ।
ਚੌਪਈ ਵੈ ਕਰ ਹੱਲਾ ਸਿੰਘਣ ਪਰ ਪਏ,
ਉਹ ਉਹਨਾਂ ਦੇ ਇਰਾਦਾ ਵੀ ਪਤਾ ਨਹੀਂ ਵੀ ਅਸੀਂ ਕੀ ਕਰ ਦੇਣਾ ਹੈ, ਹੱਲਾ ਜਿਹਾ ਕਰਕੇ ਟੁੱਟ ਕੇ ਪਏ ਸਿੰਘਾਂ ਉੱਪਰ ਇਹ।
ਉੱਤ ਤੇ ਸਿੰਘ ਪੀ ਸਨਮੁਖ ਆਏ।
ਇਧਰੋਂ ਸਿੰਘ ਕਿਹੜੇ ਘੱਟ ਹੈ, ਉਸੇ ਵੇਲੇ ਸਨਮੁਖ ਸਾਹਮਣੇ ਹੋ ਗਏ ਹੈ।
ਮਨਸਾ ਰਾਮ ਉਹ ਦਇਆ ਰਾਮ,
ਇਹ ਜਿਹੜਾ ਮਨਸਾ ਰਾਮ ਤੇ ਦਇਆ ਰਾਮ ਦੋਵੇਂ ਪੁਰਬ ਦੇ ਇਲਾਕੇ ਦੇ ਹੈ ਸੀ।
ਮਾਰੇ ਸਿੰਘਣ ਸੋ ਉਸ ਹੀ ਧਾਮ,
ਸਿੰਘਾਂ ਨੇ ਕਹਿੰਦੇ ਉਸੇ ਥਾਂ ਇਹਨਾਂ ਨੂੰ ਮਾਰ ਮੁਕਾਇਆ ਹੈ, ਜਾਨੋ ਹੀ ਮਾਰ ਦਿੱਤਾ ਹੈ।
ਤੁਰਕਣ ਫੌਜ ਤੈ ਗਈ ਪਰਾਈ,
ਜਦੋਂ ਇਹ ਦੋਵੇਂ ਮਾਰ ਦਿੱਤੇ ਤੁਰਕਾਂ ਦੀ ਫੌਜ ਤੇ ਪੈ ਗਈ ਭਾਜੜ, ਵੀ ਆ ਪਹਿਲਾਂ ਦੂਜੇ ਮਾਰੇ ਆ, ਤੱਕੀ ਬੇਗਾਰ ਕਹਿੰਦੇ ਮੂੰਹ ਪਾਲ ਛੱਡੇ ਹੈ, ਤੇ ਆ ਦੋ ਸਰਦਾਰ ਇਕੱਲੇ ਵੀ ਮਾਰ ਛੱਡੇ ਆ, ਉਹਨਾਂ ਨੂੰ ਪੈ ਗਈ ਭਾਜੜ।
ਰਹਿਓ ਮੈਦਾਨ ਸਿੰਘਣ ਕੇ ਪਾਈ,
ਇਸ ਪ੍ਰਕਾਰ ਜਿਹੜਾ ਮੈਦਾਨ ਸੀ ਇਹ ਜੰਗ ਦਾ ਮੈਦਾਨ ਸਿੰਘਾਂ ਦੇ ਪਾਸ ਆ ਗਿਆ, ਭਾਵ ਵੀ ਸਿੰਘਾਂ ਦੀ ਫਤਿਹ ਲਾ ਲੋ।
ਤੋ ਦਿਨ ਚੜਿਓ ਪਿਓ ਉਜਿਆਲਾ,
ਕਹਿੰਦੇ ਫਿਰ ਦਿਨ ਚੜ ਗਿਆ, ਕਿਉਂਕਿ ਇਹਦੇ ਅੰਮ੍ਰਿਤ ਵੇਲੇ ਜੰਗ ਹੋ ਰਹੀ ਸੀ, ਰਾਤ ਤੇ ਉਹ ਆਏ ਸੀ, ਹੁਣ ਜਿਹੜਾ ਹੈ ਕਹਿੰਦੇ ਉਜਾਲਾ, ਸੂਰਜ ਦੀਆਂ ਕਿਰਨਾਂ ਫੁੱਟ ਪਈਆਂ।
ਮੁੜ ਤੁਰਕਣ ਕੀਓ ਖੇਤ ਸੰਭਾਲਾ,
ਤੁਰਕਾਂ ਨੇ ਫਿਰ ਮੋੜ ਜਿਹੜਾ ਖੇਤ ਕਹੀਏ ਮੈਦਾਨ ਜੰਗ ਦਾ ਸੰਭਾਲਿਆ ਹੈ। ਉਹ ਰਾਤ ਸੀ, ਰਾਤ ਵਿੱਚ ਪਤਾ ਨਹੀਂ ਸੀ ਲੱਗਦਾ ਵੀ ਸਿੰਘ ਕਿੰਨੇ ਗਏ, ਆਹੋ ਜਦੋਂ ਦਿਨ ਚੜਿਆ ਇਹਨਾਂ ਝਾਤੀ ਮਾਰੀ ਵੀ ਸਿੰਘ ਤੇ ਕੋਈ ਵੀ ਨਹੀਂ ਦਿਖਦਾ ਹੈ, ਇਹਨਾਂ ਮੈਦਾਨ ਸੰਭਾਲਿਆ।
ਕਉ ਕਿਤੇ ਸਿੰਘ ਦਿਸੇ ਖੜਾ,
ਆ ਕੋਈ ਕਿਤੇ ਸਿੰਘ ਖੜਾ ਦਿਸਦਾ ਇਹਨਾਂ ਨੂੰ।
ਔਰ ਮਾਰਿਓ ਉਹ ਦੇਖਿਓ ਪੜਾ,
ਆ ਕਈ ਤੇ ਜਿਹੜੇ ਸ਼ਹੀਦ ਹੋਏ ਪਏ ਸੀ, ਕਈ ਜ਼ਖਮੀ ਹੋਏ ਪਏ ਸੀ, ਇਸ ਤਰ੍ਹਾਂ ਇਹਨਾਂ ਨੇ ਵੇਖਿਆ।
ਵੈ ਦੂਰੋਂ ਹੀ ਬੰਦੂਕ ਚਲਾ ਮੈਂ,
ਤੇ ਫੇਰ ਵੀ ਵੇਖ ਲੋ ਸਿੰਘ ਦੇ ਥੋੜੇ ਆ, ਕੁਝ ਸ਼ਹੀਦ ਹੋਏ ਆ, ਕੁਝ ਫੱਟੜ ਹੋਏ ਆ, ਕੁਝ ਖੜੇ ਦਿਖ ਰਹੇ ਵਿਰਲੇ 22 ਸਾਰੇ ਜਾਣੇ ਸਨ, ਇਹ ਫਿਰ ਵੀ ਕਹਿੰਦੇ ਨੇੜੇ ਨਹੀਂ ਆਉਂਦੇ, ਡਰਦੇ ਤੇ ਆ ਦੂਰੋਂ ਬੰਦੂਕਾਂ ਚਲਾਉਂਦੇ ਹਨ।
ਉੱਠ ਨੇੜੇ ਟੁੱਕੇ ਤੇ ਇਹ ਸਹਿਆਨ, ਉੱਠ ਨੇੜੇ ਟੁੱਕੇ ਤੇ ਸਹਿਆਨ ਆਵੇਂ।
ਇਹਨਾਂ ਨੂੰ ਤੇ ਕਹਿੰਦੇ ਜਿਵੇਂ ਸ਼ੇਰ ਦੇ ਕੋਲੋਂ ਹਿਰਨਾਂ ਨੂੰ ਡਰ ਆਉਂਦਾ ਹੈ ਨਾ, ਆ ਸ਼ੇਰ ਵਰਗਾ ਡਰ ਇਹਨਾਂ ਨੂੰ ਸਿੰਘਾਂ ਤੋਂ ਆਉਂਦਾ, ਨੇੜੇ ਤੇ ਢੁਕਦੇ ਨਹੀਂ, ਡਰਦੇ।
ਬਾਕੀ ਮਾਰ ਸਿੰਘ ਇਮਦੇ,
ਆ ਬਾਕੀ ਦੇ ਸਿੰਘ ਇਹਨਾਂ ਨੇ ਕਹਿੰਦੇ ਇਵੇਂ ਮਾਰ ਦਿੱਤੇ ਦੂਰੋਂ ਗੋਲੀਆਂ ਮਾਰ ਕੇ, ਤੇ ਸਿੰਘ ਜਿਹੜੇ ਸ਼ਹੀਦ ਕਰ ਦਿੱਤੇ।
ਫਿਰ ਢੁੱਕ ਸਭਣ ਕੇ ਸਿਰ ਕੱਟ ਲਏ,
ਤੇ ਮੋਮਨ ਖਾਂ ਫਿਰ ਅੱਗੇ ਵਧਿਆ, ਕਹਿੰਦਾ ਵੀ ਆ ਨਵਾਬ ਨੂੰ ਦਿਖਾਉਣਾ ਜਾ ਕੇ ਵੀ ਆ ਦੁਸ਼ਟਾਂ ਨੂੰ ਮਾਰ ਆਏ ਅਸੀਂ ਤੁਹਾਡਿਆਂ ਨੂੰ, ਤੇ ਇਹਨਾਂ ਦੇ ਨੇੜੇ ਆਏ ਸਿੰਘਾਂ ਦੇ ਸਿਰ ਜਿਹੜੇ ਕਲਮ ਕਰਕੇ ਛੁਰੀ ਫੇਰ ਕੇ ਕੱਟ ਲਏ ਆ, ਤੇ ਕੱਟ ਕੇ ਸਿਰ ਲੈ ਕੇ ਧੜ ਉੱਥੇ ਛੱਡ ਗਏ ਆ। ਜਿਹੜੇ ਭਾਈ ਅਮਰ ਸਿੰਘ ਜੀ, ਇਸੇ ਤਰ੍ਹਾਂ ਭਾਈ ਭੀਮ ਸਿੰਘ, ਭਾਈ ਬਾਦਲ ਸਿੰਘ, ਭਾਈ ਤਾਰਾ ਸਿੰਘ, ਜਿਹੜੇ ਨਾਮੀ ਸਿੰਘ ਜਿਹੜੇ 22 ਜਾਣੇ ਸਨ, ਕੁਝ ਦੇ ਪਹਿਲਾਂ ਸ਼ਹੀਦ ਹੋ ਗਏ, ਆ ਕੁਝ ਜਿਹੜੇ ਰਹਿੰਦੇ ਸੀ ਗੋਲੀਆਂ ਮਾਰ ਕੇ ਇਹਨਾਂ ਨੇ ਸ਼ਹੀਦ ਕਰ ਦਿੱਤੇ ਆ, ਤੇ ਜਿਹੜੇ ਸੀਸ ਹੈ ਉਹ ਕੱਟ ਕੇ ਲੈ ਲਏ ਹਨ।
ਇਮਤਾਰੇ ਸਿੰਘ ਸ਼ਹੀਦੀ ਪਾਈ,
ਇਵੇਂ ਕਹਿੰਦੇ ਭਾਈ ਤਾਰਾ ਸਿੰਘ ਜੀ ਨੇ ਸ਼ਹੀਦੀ ਪਾਈ ਹੈ, ਇੱਥੇ ਤੇ ਨਹੀਂ ਆਉਂਦਾ ਹੈ, ਉਂਝ ਕਹਿੰਦੇ ਵੀ ਭਾਈ ਤਾਰਾ ਸਿੰਘ ਜੀ ਨੇ ਆ ਮੋਮਨ ਖਾਂ ਜਿਹੜਾ ਇਹਨਾਂ ਦਾ ਮੇਨ ਸਰਦਾਰ ਸੀ ਉਹਨੂੰ ਵੀ ਜਿਹੜਾ ਹੈ ਉਹਦੇ ਤੋਂ ਸੁੱਟਿਆ ਸੀ, ਹਾਥੀ ਤੋਂ ਥੱਲੇ ਸੁੱਟਿਆ, ਫਿਰ ਇਹਨਾਂ ਦੀ ਗੋਲੀ ਵੱਜੀ ਤੇ ਸ਼ਹੀਦ ਹੋਏ ਹੈ।
ਸਿੰਘ ਨਿਭੇ ਉਸ ਸੰਗ ਸਭ ਥਬਾਈ,
ਇਸ ਪ੍ਰਕਾਰ ਸਿੰਘ ਜਿਹੜੇ ਕਹਿੰਦੇ 22 ਦੇ 22 ਇਕੱਠੇ ਹੋਏ ਸੀ, ਸੁਨਹਿਰੀਏ ਭਰਾ ਜਿਹੜੇ ਕਹਿੰਦੇ ਸੀ ਤਾਰਾ ਸਿਆਂ ਤੇਰੇ ਨਾਲ ਨਿਭਾਂਗੇ, ਤੇਰੇ ਨਾਲ ਜੀਵਾਂਗੇ, ਤੇਰੇ ਨਾਲ ਮਰਾਂਗੇ, ਉਹ ਨਿਭੇ ਹਨ।
ਇਮ ਤਾਰਾ ਸਿੰਘ ਜੀ ਸਾਕੋ ਕੀਆ,
ਇਸ ਪ੍ਰਕਾਰ ਭਾਈ ਤਾਰਾ ਸਿੰਘ ਜੀ ਨੇ ਕਹਿੰਦੇ ਥੋੜੇ ਸਿੰਘਾਂ ਦੇ ਨਾਲ 2200 ਜਾਣੇ ਨਾਲ ਟਾਕਰਾ ਕੀਤਾ, ਵੱਡਾ ਹੀ ਸਾਕਾ ਕੀਤਾ ਵਾਮ ਪਿੰਡ ਵਿੱਚ।
ਮਸ਼ਹੂਰ ਸਭ ਜਗ ਮੈਂ ਕੀਆ,
ਮਸ਼ਹੂਰ ਇਸ ਤਰ੍ਹਾਂ ਜਗਤ ਦੇ ਵਿੱਚ ਸਾਕਾ ਮਸ਼ਹੂਰ ਹੋ ਗਿਆ ਵੀ ਵੇਖੋ ਸਿੰਘਾਂ ਦੀ ਬਹਾਦਰੀ, ਆ ਸਿੰਘ ਥੋੜੇ ਜੇ ਕਿੱਥੇ 22 ਤੇ ਕਿੱਥੇ 2200 ਜਾਣਾ।
ਗੁਰ ਕੋ ਵਾਕ ਜੈ ਗੁਰਕੋ ਵਾਕ ਜਿਸ ਐਸ ਕਮਾਈਆ,
ਇਸ ਪ੍ਰਕਾਰ ਗੁਰੂ ਦਾ ਜਿਹੜਾ ਜਿਸ ਤਰ੍ਹਾਂ ਵਾਕ ਹੈ ਤੇ ਉਸੇ ਤਰ੍ਹਾਂ ਹੀ ਕਮਾਇਆ ਹੈ।
ਸੀਸ ਦਿਓ ਪਰ ਸਿਰ ਨਾ ਦਿਆ,
ਸੀਸ ਦਿਓ ਜਿਵੇਂ ਗੁਰਬਾਣੀ ਦਾ ਬਚਨ ਹੈ, ਸ੍ਰੀ ਦਸਮ ਗੁਰੂ ਮਹਾਰਾਜ ਦੇ ਬਚਨ ਹੈ, ਧਰਮ ਹੇਤ ਸਾਕਾ ਜਿਨ ਕੀਆ, ਸੀਸ ਦਿਆ ਪਰ ਸਿਰ ਨਾ ਦਿਆ। ਵੀ ਧਰਮ ਦੇ ਵਾਸਤੇ ਆਪਣਾ ਸੀਸ ਦੇ ਦਿੱਤਾ, ਪਰ ਸਿਦਕ ਭਰੋਸਾ ਕੌਲ ਕਰਾਰ ਜਿਹੜਾ ਉਹ ਨਹੀਂ ਛੱਡਿਆ।
ਦੋਹਰਾ ਧਨ ਧਨ ਉਹਨ ਸਿੰਘਣ ਕੇ।
ਕਵੀ ਜੀ ਕਹਿੰਦੇ ਆ ਭਾਈ ਧਨ ਹੈ ਸਿੱਖੀ, ਧਨ ਹੈ ਸਿੱਖੀ ਉਹਨਾਂ ਸਿੰਘਾਂ ਦੀ, ਧਨ ਹੈ ਉਹ ਸਿੰਘ, ਧਨ ਉਹ ਸਿੰਘ, ਧਨ ਹੈ ਉਹ ਗੁਰੂ, ਧਨ ਹੈ ਗੁਰੂ ਜਿਨ੍ਹਾਂ ਦੇ ਐਸੇ ਗੁਰੂ ਹਨ।
ਜਿਨ ਕਰ ਸਾਕਾ ਤਜੇ ਪ੍ਰਾਣ,
ਧਨ ਉਹ ਸਿੰਘ ਜਿਨ੍ਹਾਂ ਦੇ ਐਸੇ ਗੁਰੂ ਹੈ ਜਿਨ੍ਹਾਂ ਨੇ ਕਹਿੰਦੇ ਸਾਕਾ ਕੀਤਾ, ਆਪਣੀ ਜਾਨ ਦੀ ਪ੍ਰਵਾਨ ਕੀਤੀ, ਜਾਨ ਦੇ ਦਿੱਤੀ।
ਰਹੇ ਨਾਮ ਥਿਰ ਕਰਮ ਕਾ।
ਕਵੀ ਜੀ ਕਹਿੰਦੇ ਭਾਈ ਜੀ ਇਹ ਖਾਲਸਾ ਜੀ ਇਹ ਦੁਨੀਆਂ ਦੇ ਲੋਕੋ ਹਮੇਸ਼ਾ ਜਿਹੜੇ ਕਰਮ ਹੈ ਨਾ ਚੰਗੇ ਉਹਨਾਂ ਦਾ ਇਨਾਮ ਰਹਿੰਦਾ ਹੈ, ਨਾਲ ਬੰਦੇ ਦੇ ਕੁਝ ਨਹੀਂ ਜਾਂਦਾ, ਕਰਮਾਂ ਦਾ ਹੀ ਜਿਹੜਾ ਨਿਬੇੜਾ ਹੈ।
ਹੈ ਜਗ ਆਵਣ ਜਾਣ,
ਆ ਜਗਤ ਦੀ ਕਿਹੜੀ ਗੱਲ ਹੈ, ਦੁਨੀਆਂ ਦੀ ਕਿਹੜੀ ਗੱਲ ਹੈ, ਇੱਥੇ ਤੇ ਮਰ ਕੇ ਜੰਮ ਕੇ ਆਉਣਾ ਤੇ ਮਰ ਕੇ ਜਾਣਾ, ਇਸੇ ਤੇ ਆਉਣ ਜਾਣ ਹੈ ਹੀ ਹੈ। ਨਾਂਗੇ ਆਵਣ ਨਾਂਗੇ ਜਾਣਾ, ਕੋਈ ਨਾ ਰਹਿ ਹੈ ਰਾਜਾ ਰਾਣਾ, ਨਾ ਤੇ ਕੋਈ ਰਾਜਾ ਰਹਿਣਾ ਹੈ ਨਾ ਕੋਈ ਕੰਗਾਲ ਰਹਿਣਾ ਹੈ, ਇੱਥੇ ਦੇ ਸਾਰੇ ਜਿਹੜੇ ਆਏ ਉਹਨਾਂ ਮਰ ਕੇ ਜਾਣਾ ਹੈ। ਰਾਜਾ ਪਰਜਾ ਸਮਕਰ ਮਾਰੈ ਐਸੋ ਕਾਲ ਵੱਡਾ ਨੀ ਰੇ, ਐਸਾ ਕਾਲ ਬਹੁਤ ਵੱਡੀ ਹੈ ਵੀ ਰਾਜੇ ਪਰਜੇ ਨੂੰ ਸਾਰਿਆਂ ਨੂੰ ਬਰਾਬਰ ਹੀ ਕਰਕੇ ਮਾਰਦੀ ਹੈ। ਅਤੇ ਭਾਈ ਨਾਲ ਦੇ ਕਰਮ ਜਾਂਦੇ ਹੈ, ਚੰਗੇ ਕਰਮ ਵੇਲੇ ਸੰਤ ਮਹਾਂਪੁਰਸ਼ ਕਰਦੇ ਹੈ, ਗੁਰਬਾਣੀ ਪੜ੍ਹਦੇ ਹੈ, ਜੀਵਾਂ ਦਾ ਭਲਾ ਕਰਦੇ ਹੈ ਸੰਸਾਰ ਵਿੱਚ, ਉਹ ਜਦੋਂ ਸਰੀਰ ਛੱਡ ਕੇ ਜਾਂਦੇ ਹੈ ਤਾਂ ਦੁਨੀਆਂ ਵਾਲੇ ਲੋਕ ਉਹਨਾਂ ਨੂੰ ਮੰਨਦੇ ਹੈ, ਉਹਨਾਂ ਦੇ ਕਰਮਾਂ ਕਰਕੇ ਕਰਮ ਚੰਗੇ ਕੀਤੇ ਹੈ ਨਾ। ਜਿਹੜਾ ਹੁਣ ਮਾੜਾ ਕੰਮ ਕਰਦਾ ਸਾਡੇ ਵਰਗਾ, ਉਹਨੂੰ ਹੁਣ ਵੀ ਲਾਹਨਤਾਂ, ਮਰੇ ਬਾਅਦ ਵੀ ਲਾਹਨਤਾਂ ਵੀ ਚੰਗਾ ਹੋਇਆ ਮਰ ਗਿਆ, ਸਾਰੇ ਪਿੰਡ ਨੂੰ ਦੁਖੀ ਕੀਤਾ ਸੀ ਉਹਨੇ। ਅਤੇ ਜਿਹਨੇ ਹੁਣ ਚੰਗੇ ਕੰਮ ਕੀਤੇ, ਪੁੰਨ ਕਮਾਏ ਹੈ, ਅਤੇ ਦੁਨੀਆਂ ਉਹਨਾਂ ਦੇ ਉੱਪਰੋਂ ਜਿਹੜੀ ਹੈ ਜਾਣ ਵਾਰਦੀ ਹੈ। ਆ ਜਦੋਂ ਸੰਤ ਮਹਾਂਪੁਰਸ਼ ਚੜ੍ਹਾਈ ਕਰਦੇ, ਦੁਨੀਆਂ ਦਾ ਪਤਾ ਨਹੀਂ ਲੱਗਦਾ ਕਿੰਨੀ ਦੁਨੀਆਂ ਹੁੰਦੀ ਹੈ। ਸਿਮਰਨ ਭਗਤੀ ਕਰਦੇ ਲੋਕ ਉਹ ਜੀਂਦੇ ਜੀ ਉਹ ਆਪਣੇ ਮੁੱਖੋਂ ਨਾਮ ਜਪਾਉਂਦੇ ਹੈ, ਜਦੋਂ ਸਰੀਰ ਛੱਡ ਕੇ ਜਾਂਦੇ ਹੈ ਅਤੇ ਮਗਰੋਂ ਦੁਨੀਆਂ ਨਾਮ ਜਪਦੀ ਉਹਨਾਂ ਦਾ। ਇਸ ਤਰ੍ਹਾਂ ਉਹ ਸੰਤਾਂ ਦੇ ਕਰਮ ਨਾਲ ਜਾਂਦੇ ਹੈ। ਇਹ ਮੌਤ ਦੀ ਕਿਹੜੀ ਗੱਲ ਹੈ, ਮਲਕਲ ਮੌਤ ਜਾਂ ਆਪਸੀ ਸਭ ਦਰਵਾਜ਼ੇ ਭੰਨ, ਤਿੰਨਾਂ ਪਿਆਰੇ ਭਾਈਆਂ ਅੱਗੇ ਦਿੱਤਾ ਬੰਨ, ਵੇਖੋ ਬੰਦਾ ਚੱਲਿਆ ਚੌ ਜਣਿਆਂ ਦੇ ਕੰਨ, ਫਰੀਦਾ ਅਮਲ ਜੇ ਕੀਤੇ ਦੁਨੀ ਵਿੱਚ ਦਰਗਹਿ ਆਏ ਕੰਮ। ਇਹ ਜਿਹੜੇ ਅਮਲ ਚੰਗੇ ਕੰਮ ਕੀਤੇ ਹੈ ਨਾ, ਉਹੀਓ ਰੱਬ ਦੇ ਘਰ ਕੰਮ ਆਉਂਦੇ ਹੈ, ਨਹੀਂ ਤਾਂ ਬੰਦਾ ਦੇ ਹੱਥ ਝੜ ਕੇ ਇੱਥੋਂ ਜਾਂਦਾ ਹੈ। ਇਸ ਕਰਕੇ ਭਾਈ ਕਵੀ ਜੀ ਕਹਿੰਦੇ ਖਾਲਸਾ ਜੀ ਵੇਖ ਲਓ ਉਹਨਾਂ ਨੇ ਕਰਮ ਕੀਤਾ, ਭਾਈ ਤਾਰਾ ਸਿੰਘ ਜੀ ਹੁਣਾਂ ਨੇ, ਅਤੇ ਅੱਜ ਉਹਨਾਂ ਦਾ ਕਿੰਨਾ ਨਾਮ ਹੈ। ਭਾਈ ਤਾਰਾ ਸਿੰਘ ਜੀ ਦਾ ਵਾਮ ਪਿੰਡ ਜਿਹੜਾ ਹੈ, ਇਹ ਵਾਮ ਪਿੰਡ ਬਾਰਡਰ ਦੇ ਉੱਪਰ ਹੀ ਹੈ, ਐਂ ਕਰੋਸ ਲੈਨ 'ਤੇ ਬਾਰਡਰ ਦੇ ਉੱਪਰ ਹੀ ਇਹ ਵਾਮ ਪਿੰਡ ਹੈ। ਇਹਦੀ ਬਹੁਤੀ ਜ਼ਮੀਨ ਜਿਹੜੀ ਉਹ ਵਾਮ ਪਿੰਡ ਦੇ ਵਿੱਚ ਹੀ ਹੈ, ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਡਰ ਵਿੱਚ ਇਹ ਗੁਰਦੁਆਰਾ ਸਾਹਿਬ ਹੈ। ਭਾਈ ਤਾਰਾ ਸਿੰਘ ਜੀ ਦਾ ਬੜਾ ਸੋਹਣਾ ਸਥਾਨ ਬਣਾਇਆ ਹੋਇਆ ਹੈ, ਉੱਥੇ ਸਵੇਰੇ ਸ਼ਾਮੀ ਕੀਰਤਨ ਵੀ ਹੁੰਦਾ ਹੈ, ਕਥਾ ਤਾਂ ਕੁਝ ਪਤਾ ਨਹੀਂ ਵੀ ਹੁੰਦੀ ਕਿ ਨਹੀਂ। ਅਤੇ ਬਾਕੀ ਉਹਨਾਂ ਨੇ ਉੱਥੇ ਪਸ਼ੂ ਵੀ ਬਹੁਤ ਰੱਖੇ, ਜ਼ਮੀਨ ਬਹੁਤ ਗੁਰਦੁਆਰਾ ਸਾਹਿਬ ਦੀ, ਅੱਜ ਉੱਥੇ ਗੁਰਦੁਆਰਾ ਸਭਾਇਮਾਨ ਹੈ। ਅਤੇ ਕਹਿੰਦੇ ਆ ਵੀ ਭਾਈ ਤਾਰਾ ਸਿੰਘ ਜੀ ਦੀਆਂ ਜਿਹੜੀਆਂ ਸੰਸਕਾਰ ਕਰਕੇ ਧੜਦੀਆਂ ਅਸਥੀਆਂ ਸਨ ਜਿਹੜੀਆਂ, ਉਹ ਉੱਥੇ ਗੱਡੀਆਂ ਸਨ, ਉਹ ਬਾਬਾ ਮੇਜਰ ਸਿੰਘ ਜੀ ਕੋਈ ਨਾਮ ਦੇ ਹੋਏ, ਉਹਨਾਂ ਨੇ ਉੱਥੋਂ ਵਟਾ ਕੇ ਅਤੇ ਉੱਥੇ ਭੋਰਾ ਸਾਹਿਬ ਬਣਾਇਆ ਹੈ। ਜਿਵੇਂ ਆ ਮਹਿਤੇ ਸੰਤ ਬਾਬਾ ਗੁਰਬਚਨ ਸਿੰਘ ਖਾਲਸਾ ਜੀ ਦਾ ਭੋਰਾ ਸਾਹਿਬ ਬਣਿਆ ਹੋਇਆ ਨਾ, ਇਸੇ ਤਰ੍ਹਾਂ ਇੱਥੇ ਭੋਰਾ ਸਾਹਿਬ ਬਣਾਇਆ ਹੈ ਭਾਈ ਤਾਰਾ ਸਿੰਘ ਜੀ ਹੁਣਾਂ ਦਾ। ਉਹ ਬੜਾ ਖੁੱਲ੍ਹਾ ਹੈ, ਉਹਦੇ ਵਿੱਚ ਸੰਤਾਂ ਮਹਾਂਪੁਰਸ਼ਾਂ, ਦਮਦਮੀ ਟਕਸਾਲ ਦੇ ਮਹਾਂਪੁਰਸ਼ ਹੋ, ਜਿੰਨੇ ਮਹਾਂਪੁਰਸ਼ਾਂ ਦੀਆਂ ਉੱਥੇ ਫੋਟੋਆਂ ਲੱਗੀਆਂ ਹੋਈਆਂ ਹੈ, ਅਤੇ ਨਾਲ ਉਹ ਜਿਹੜੇ ਧਰਮ ਦੇ ਗ੍ਰੰਥ ਹੈ, ਬੜਾ ਵੱਡਾ ਖਜ਼ਾਨਾ ਉਹਨਾਂ ਨੇ ਸਾਂਭ ਕੇ ਉੱਥੇ ਰੱਖਿਆ ਹੈ। ਇਹ ਜਿਹੜਾ ਗੁਰਦੁਆਰਾ ਸਾਹਿਬ ਹੈ ਸ਼੍ਰੋਮਣੀ ਪ੍ਰਬੰਧਕ ਕਮੇਟੀ ਦੇ ਅੰਡਰ ਵਿੱਚ ਹੈ, ਅਤੇ ਉੱਥੇ ਬੜੀ ਸੇਵਾ ਜਿਹੜੀ ਚੱਲ ਰਹੀ ਹੈ, ਚੰਗਾ ਗੁਰਦੁਆਰਾ ਸਾਹਿਬ ਹੈ, ਵੇਖਣ ਯੋਗ ਹੈ। ਇਸੇ ਤਰ੍ਹਾਂ ਜੋ ਭਾਈ ਲਖਮੀਰ ਸਿੰਘ ਹੈ ਸੰਧੂ ਘਰਿਆਲੇ ਪਿੰਡ ਦੇ ਅੱਡੇ ਦੇ ਵਿੱਚ ਹੀ ਉਹਨਾਂ ਦਾ ਗੁਰਦੁਆਰਾ ਸਾਹਿਬ ਬੜਾ ਸੋਹਣਾ ਬਣਿਆ ਹੋਇਆ ਹੈ। ਜੋ ਬਾਬਾ ਤਾਰਾ ਸਿੰਘ ਜੀ ਕਾਰ ਸੇਵਾ ਵਾਲੇ ਹੋਏ, ਉਹਨਾਂ ਦੀ ਸ਼ਾਖਾ ਵਿੱਚੋਂ ਕੋਈ ਸੇਵਾਦਾਰ ਜਿਹਨੇ ਸੇਵਾ ਕਰਾਈ, ਉਹਨਾਂ ਕੋਲ ਸੇਵਾ ਹੈ ਅੱਜ ਵੀ। ਅਤੇ ਉੱਥੇ ਉਹ ਗੁਰਦੁਆਰਾ ਸਾਹਿਬ ਬਣਿਆ ਹੋਇਆ ਅੱਡੇ ਦੇ ਵਿੱਚ, ਉੱਥੇ ਵੀ ਕੀਰਤਨ ਜਿਹੜਾ ਹੈ ਸਵੇਰੇ ਸ਼ਾਮੀ ਹੁੰਦਾ ਹੈ। ਇਸ ਤਰ੍ਹਾਂ ਕਿਉਂਕਿ ਗੁਰੂ ਦੀ ਸਿੱਖੀ ਕਮਾਈ ਹੈ, ਕਰਮ ਕਮਾਈ, ਜਿਸ ਕਰਕੇ ਨਾਮ ਹੈ। ਕਵੀ ਜੀ ਉਹੀ ਇੱਥੇ ਕਹਿ ਰਹੇ ਹਨ,
ਦੋਹਰਾ ਸੁਣੋ ਸਾਖੀ ਔਰ ਸਿੰਘਣ ਕੀ। ਹੈ ਜਗ ਆਵਣ ਜਾਣ।
ਹੇ ਭਾਈ, ਜਿਹੜਾ ਜਗਤ ਹੈ ਉਹ ਤਾਂ ਆਉਣ ਜਾਣ ਵਾਲਾ, ਇਸ ਕਰਕੇ ਚੰਗੇ ਕਰਮ ਕਮਾਈਏ, ਦਰਗਾਹ ਦੇ ਵਿੱਚ ਉਹੀ ਕੰਮ ਆਉਂਦੇ ਹਨ। ਇਸ ਪ੍ਰਕਾਰ ਸਾਧ ਸੰਗਤ ਦੀ ਜਿਹੜੀ ਸਮੇਂ ਦੀ ਸਮਾਪਤੀ ਹੋ ਗਈ, ਕਥਾ ਦੀ ਵੀ ਇੱਥੇ ਸਮਾਪਤੀ ਹੈ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਗੁਰੂ ਕੀ ਸੰਗਤ ਬਖਸ਼ਣਾ ਰੇ ਬਖਸ਼ ਲੈਣਾ ਜੀ, ਭੁੱਲਾਂ ਚੁੱਕਾਂ ਦੀ ਖਿਮਾ ਵਿਚਾਰਾਂ ਦੀ ਇੱਥੇ ਸਮਾਪਤੀ ਹੈ।
ਦੋਹਰਾ ਧੰਨ ਧੰਨ ਉਨ ਸਿੰਘਨ ਕੇ, ਜਿਨ ਕਰ ਸਕਾ ਤਜੇ ਪ੍ਰਾਨ, ਰਹੇ ਨਾਮ ਥਿਰ ਕਰਮ ਕਾ, ਹੈ ਜਗ ਆਵਣ ਜਾਣ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਜੁੱਤ ਹੇ ਪਾਰ ਬ੍ਰਹਮ, ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਭੰਜਨ ਗੁਣਤਾਸ, ਹੇ ਸੰਗੀ ਹੇ ਨਿਰੰਕਾਰ, ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ, ਜਾ ਕੈ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ, ਹੈ ਬੀ ਹੋ ਮਨਹਾਰ, ਹੇ ਸੰਤ ਹੈ ਕੈ ਸਦਾ ਸੰਗ, ਨਿਧਾਰਾ ਆਧਾਰ, ਹੇ ਠਾਕੁਰ ਹੋ ਦਾਸ ਰੂਪ, ਮੈਂ ਨਿਰਗੁਣ ਗੁਣ ਨਹੀਂ ਕੋਏ, ਨਾਨਕ ਦੀ ਜੈ ਨਾਮ ਦਾਨ, ਰਾਖੋ ਹੀਏ ਭਰੋਏ, ਆਏ ਪ੍ਰਭ ਸਰਨਾਗਤੀ, ਕਿਰਪਾ ਨਿਤ ਦਿਆਲ, ਏਕ ਅੱਖਰ ਹਰ ਮਨ ਬਸਤ, ਨਾਨਕ ਹੋਦ ਨਿਹਾਲ, ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਉਤਰੈ ਪਾਰ, ਜੋ ਸਰਦਾ ਕਰ ਸੇਮ ਦੇ, ਗੁਰ ਪਾਰ ਉਤਾਰਨ ਹਾਰ, ਕਥਾ ਨਿਤਾ ਪ੍ਰਤ ਹੋਤ ਹੈ, ਸੁਣੋ ਸੁ ਸਿੰਘ ਸੁਜਾਨ, ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੇ ਕਲਿਆਣ, ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੇ ਕਲਿਆਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ